ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬਿਹਾਗੜਾ ਮਹੱਲਾ ਚੌਥਾ ਹੰਬਲਹਾਰੀ ਤਿੰਨ ਕੌਮੀਰੀ ਜਿੰਦੜੀਏ ਜਿਨ ਹਰ ਹਰ ਨਾਮ ਆਧਾਰੋ ਰਾਮ ਗੁਰ ਸਰਗੁਰ ਨਾਮ ਗੁਰਡਾਇਆ ਮੇਰੀ ਜਿੰਦੜੀਏ ਦੇਖ ਪਹੁ ਜਲ ਤਾਰਨਿਹਾਰੋ ਰਾਮ ਹੈ ਬਲਹਾਰੀ ਤਿੰਨ ਕੌ ਮੇਰੀ ਜਿੰਦੜੀਏ ਜਿਨ ਹਰ ਹਰ ਨਾਮ ਆਧਾਰੋ ਰਾਮ ਗੁਰ ਸਰਗੁਰ ਨਾਮ ਗੁਰਡਾਇਆ ਮੇਰੀ ਜਿੰਦੜੀਏ ਦੁੱਖ ਭਉ ਜਲ ਤਾਰਨਿਹਾਰੋ ਰਾਮ ਜਿਨ ਇੱਕ ਮਨ ਹਰ ਧਿਆਇਆ ਮੇਰੀ ਜਿੰਦੜੀਏ ਤਿੰਨ ਸੰਤ ਜਨਾ ਜੈਕਾਰੋ ਰਾਮ ਨਾਨਕ ਹਰ ਜਪ ਸੁਖ ਪਾਇਆ ਮੇਰੀ ਜਿੰਦੜੀਏ ਸਭ ਦੁੱਖ ਨਿਵਾਰਨ ਹਾਰੋ ਰਾਮ ਜਿਨ ਇੱਕ ਮਨ ਹਰ ਧਿਆਇਆ ਮੇਰੀ ਜਿੰਦੜੀਏ ਤਿੰਨ ਸੰਤ ਜਨਾ ਜੈਕਾਰੋ ਰਾਮ ਨਾਨਕ ਹਰ ਜਪ ਸੁਖ ਪਾਇਆ ਮੇਰੀ ਜਿੰਦੜੀਏ ਸਭ ਦੁੱਖ ਨਿਵਾਰਨ ਹਾਰੋ ਰਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਸਰਵਰੇ ਕਾਇਨਾਤ ਵਾਲੀਏ ਕੁਲ ਆਲਮ ਗਰਭ ਗੰਜਨ ਦੁਸ਼ਟ ਭੰਜਨ ਕਰੀਮਲ ਕਮਾਲ ਹੁਸਨਲ ਜਮਾਲ ਸਤਿਗੁਰੂ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਚਰਨ ਸ਼ਰਨ ਦੇ ਸੁਭਾਅ ਮਾਨ ਬਹੁਤ ਹੀ ਵਡਭਾਗੀ ਗੁਰਸਿੱਖ ਸਤਸੰਗੀ ਜਨੋ ਦੇਸ਼ ਵਿਦੇਸ਼ ਅਤੇ ਦੀਵਾਨ ਸਥਾਨ ਗੁਰਦੁਆਰਾ ਮੰਜੀ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਨਿਤਾ ਪ੍ਰਤੀ ਦੀ ਤਰ੍ਹਾਂ ਗੁਰੂ ਘਰ ਦੀ ਮਰਿਆਦਾ ਅਨੁਸਾਰ ਆਪ ਜੀ ਗੁਰਬਾਣੀ ਕਥਾ ਵਿਚਾਰ ਸਰਵਣ ਕਰ ਰਹੇ ਹੋ। ਦੀਨ ਦੁਨੀਆਂ ਦੇ ਮਾਲਕ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਨੇ ਸਿੱਖ ਕੌਮ ਦੇ ਕੇਂਦਰੀ ਸਥਾਨ ਰੂਹਾਨੀਅਤ ਦੇ ਸੋਮੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਪ੍ਰਕਾਸ਼ਮਾਨ ਹੋ ਕੇ ਜੋ ਮੁੱਖ ਵਾਕ ਬਖਸ਼ਿਸ਼ ਕੀਤੇ ਹਨ ਗੁਰੂ ਨਾਨਕ ਜੋਤ ਦੇ ਚੌਥੇ ਵਾਰਸ ਦੀਨ ਦੁਨੀ ਦੇ ਥੰਮ ਸੇਵਾ ਤੇ ਸਿਮਰਨ ਦੇ ਮੁਜੱਸਮੇ ਸ੍ਰੀ ਅੰਮ੍ਰਿਤਸਰ ਸ਼ਹਿਰ ਦੇ ਬਾਨੀ ਪਾਵਨ ਸਰੋਵਰ ਦੀ ਬਖਸ਼ਿਸ਼ ਕਰਨ ਵਾਲੇ ਅੰਮ੍ਰਿਤਮਈ ਬਾਣੀ ਅੰਮ੍ਰਿਤਮਈ ਨਾਮ ਦੇ ਨਾਲ ਸਿਰਸਾਰ ਸਤਿਗੁਰੂ ਸਾਹਿਬ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਉਚਾਰਨ ਕੀਤੇ ਹੋਏ ਇਹ ਅਗੰਮੀ ਵਾਕ ਬਿਹਾਗੜਾ ਰਾਗ ਅੰਦਰ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਪਾਵਨ ਅੰਗ 539 ਅਤੇ 540 ਤੇ ਸ਼ੋਭਨੀਕ ਹਨ। ਸ਼ੰਤ ਹੋਣ ਕਰਕੇ ਸ਼ਬਦ ਦੇ ਚਾਰ ਪਦੇ ਹਨ। ਗਰੀਬ ਨਵਾਜ਼ ਨੇ ਪਾਵਨ ਗੁਰ ਸ਼ਬਦ ਦੇ ਰਾਹੀਂ ਜਿੱਥੇ ਪਰਮੇਸ਼ਰ ਦੇ ਨਾਮ ਜਪਣ ਵਾਲਿਆਂ ਤੋਂ ਬਲਹਾਰ ਜਾਣ ਦੀ ਪ੍ਰੇਰਣਾ ਕੀਤੀ ਹੈ, ਉੱਥੇ ਸਾਡੇ ਇਸ ਸਰੀਰ ਦੇ ਵਿੱਚ ਜਿਤਨੇ ਵੀ ਕਰਮ ਇੰਦਰੇ ਹਨ, ਗਿਆਨ ਇੰਦਰੇ ਹਨ, ਉਹਨਾਂ ਦੀ ਸਫਲਤਾ ਦਾ ਜਿਹੜਾ ਸਤਿਗੁਰੂ ਜੀ ਨੇ ਸਾਰਥਕ ਤਰੀਕਾ ਦੱਸਿਆ ਹੈ, ਕਿਉਂਕਿ ਮਨੁੱਖ ਇਸ ਸੰਸਾਰ ਵਿੱਚ ਵਿਚਰਦਾ ਹੋਇਆ ਜਿੱਥੇ ਕਾਰ ਵਿਹਾਰ ਕਰਦਾ ਹੈ, ਸਮਾਜਿਕ ਸਾਂਝ ਬਣਾ ਕੇ ਰੱਖਦਾ ਹੈ, ਇੱਕ ਦੂਸਰੇ 'ਤੇ ਨਿਰਭਰ ਹੈ, ਇਹਦੇ ਕੁਝ ਫਰਜ਼ ਨੇ, ਉਹਨਾਂ ਨੂੰ ਨਿਭਾਉਂਦਾ ਹੋਇਆ ਆਪਣੇ ਕਰਤੇ ਪੁਰਖ ਵਾਹਿਗੁਰੂ ਦੇ ਨਾਲ ਜੁੜ ਸਕੇ। ਇਸ ਲਈ ਗਰੀਬ ਨਵਾਜ ਨੇ ਇਹਨਾਂ ਅੰਮ੍ਰਿਤਮਈ ਬਚਨਾਂ ਦੇ ਦੁਆਰਾ ਸਾਨੂੰ ਬਹੁਤ ਹੀ ਅਨਮੋਲ ਉਪਦੇਸ਼ ਬਖਸ਼ਿਸ਼ ਕੀਤਾ ਹੈ। ਆਓ ਸਭ ਤੋਂ ਪਹਿਲਾਂ ਗੁਰੂ ਚਰਨਾਂ ਵਿੱਚ ਹਾਜ਼ਰੀ ਲਵਾਈਏ। ਕੋਈ ਵੀ ਰਸਨਾ ਵਾਂਝੀ ਨਾ ਰਹੇ, ਸਾਰੇ ਪਿਆਰ ਸਹਿਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਵਿੱਚ ਜਿੱਥੇ ਪਰਮੇਸ਼ਰ ਦੇ ਪਾਰੋਪਕਾਰਾਂ ਨੂੰ, ਮਾਲਕ ਦੇ ਗੁਣਾਂ ਨੂੰ ਵੇਖਦਿਆਂ ਉਸ ਪਰਿਪੂਰਨ ਪਰਮੇਸ਼ਰ ਤੋਂ ਪ੍ਰਭੂ ਭਗਤ ਸਤਿਗੁਰੂ ਜੀ ਗੁਰਮੁਖ ਪਿਆਰੇ ਸਦਾ ਵਾਰਨੇ ਬਲਹਾਰਨੇ ਜਾਂਦੇ ਹਨ। ਬਲ ਤਿਸ ਬਾਪੈ ਜਿਨ ਹੋ ਜਾਇਆ, ਐਸਾ ਸਮਰੱਥ ਸਾਨੂੰ ਪ੍ਰਾਪਤ ਹੋ ਸਕੇ ਪੂਰੇ ਗੁਰੂ ਨੇ ਸਾਡੇ ਜੀਵਨ ਵਿੱਚ ਜਦੋਂ ਕਿਰਪਾ ਕਰਨੀ ਹੈ ਤੇ ਉਸ ਗੁਰੂ ਤੋਂ ਵੀ ਬਲਹਾਰ ਜਾਣ ਦੀ ਪ੍ਰੇਰਣਾ ਕੀਤੀ ਹੈ। ਬਲਹਾਰੀ ਗੁਰ ਆਪਣੇ ਦੋਹਾੜੀ ਸਦਵਾਰ, ਜਿਨ ਮਾਨਸ ਤੇ ਦੇਵ ਤੇ ਕੀਏ ਕਰਤ ਨਾ ਲਾਗੀ ਵਾਰ, ਐਸੇ ਗੁਰ ਕੋ ਬਲ ਬਲ ਜਾਈਐ ਆਪ ਮੁਕਤ ਮੋਹੇ ਤਾਰੇ। ਉਸ ਤੋਂ ਬਾਅਦ ਕਰਤੇ ਪੁਰਖ ਵਾਹਿਗੁਰੂ ਦੀ ਜਿਹੜੀ ਕੁਦਰਤ ਹੈ ਇਹਦੇ ਵਿੱਚ ਉਹਦਾ ਵਸੇਬਾ ਹੈ। ਕੁਦਰਤ ਵਿੱਚ ਵਸਦੇ ਹੋਏ ਕਾਦਰ ਨੂੰ ਵੇਖ ਕੇ ਵੀ ਉਹਦੇ ਤੋਂ ਬਲਹਾਰ ਜਾਣਾ, ਕਿਉਂਕਿ ਬਲਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ ਰਹਾਓ। ਉਸ ਤੋਂ ਬਾਅਦ ਜਿਹੜੇ ਪਰਮੇਸ਼ੁਰ ਦਾ ਨਾਮ ਜਪਣ ਵਾਲੇ ਨੇ, ਪ੍ਰਭੂ ਭਗਤੀ ਕਰਨ ਵਾਲੇ ਨੇ, ਜਿਨ੍ਹਾਂ ਨੇ ਸਮਾਜ ਦੇ ਵਿੱਚ ਪਰ ਉਪਕਾਰ ਕੀਤੇ ਹਨ, ਪ੍ਰਭੂ ਦੀਆਂ ਕਥਾ ਕਹਾਣੀਆਂ, ਮਾਲਕ ਦਾ ਜੋ ਹਰ ਜਸ ਕੀਰਤਨ ਰਾਹੀਂ ਗੁਰਬਾਣੀ ਪਾਠ ਰਾਹੀਂ ਸਰਵਣ ਕਰਦੇ ਨੇ, ਉਹਨਾਂ ਤੋਂ ਵੀ ਸਤਿਗੁਰੂ ਬਲਹਾਰ ਜਾਂਦੇ ਨੇ। ਸਦ ਬਲਹਾਰੀ ਤਿੰਨਾਂ ਜੇ ਸੁਣ ਤੇ ਹਰ ਕਥਾ, ਪੂਰੇ ਤੇ ਪ੍ਰਧਾਨ ਨਿਵਾਵੈ ਪ੍ਰਭ ਮੱਥਾ। ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਦੇ ਬਚਨ ਅਸੀਂ ਧਨਾਸਰੀ ਰਾਗ ਵਿੱਚ ਪੜ੍ਹਦੇ ਹਾਂ। ਹਉ ਕੁਰਬਾਨੈ ਜਾਉ ਮਿਰਵਾਨਾ, ਹਉ ਕੁਰਬਾਨੈ ਜਾਉ, ਹਉ ਕੁਰਬਾਨੈ ਜਾਉ, ਤਿਨਾ ਕੇ ਲੈਨ ਜੋ ਤੇਰਾ ਨਾਉ, ਲੈਨ ਜੋ ਤੇਰਾ ਨਾਉ, ਤਿਨਾ ਕਹਿ ਹਉ ਸਦ ਕੁਰਬਾਨੈ ਜਾਉ। ਹੇ ਪ੍ਰਭੂ, ਜਿਹੜੇ ਜੀਵਤ ਤੇਰਾ ਨਾਮ ਜਪਦੇ ਨੇ, ਤੇਰੀ ਭਗਤੀ ਕਰਦੇ ਨੇ, ਮੈਂ ਸਦਾ ਉਹਨਾਂ ਤੋਂ ਕੁਰਬਾਨ ਹਾਂ, ਉਹਨਾਂ ਤੋਂ ਸਦਕੇ ਹਾਂ, ਉਹਨਾਂ ਤੋਂ ਮੈਂ ਆਪਣਾ ਆਪ ਘੋਲ ਘੁਮਾਉਂਦਾ ਹਾਂ, ਵਾਰਨੇ ਕਰਦਾ ਹਾਂ। ਗੁਰਮਨ ਦੇ ਮਹਾਨ ਵਿਆਖਿਆਕਾਰ ਭਾਈ ਗੁਰਦਾਸ ਜੀ ਨੇ ਵੀ ਬਲਹਾਰੀ ਤਿੰਨਾਂ ਗੁਰਸਿੱਖਾਂ ਜਾਂ ਹਉ ਸਦਕੇ ਤਿੰਨਾਂ ਗੁਰਸਿੱਖਾਂ, ਹਉ ਤਿਸ ਘੋਲ ਘੁਮਾਇਆ, ਇਹਨੇ ਸਾਨੂੰ ਉਹਨਾਂ ਪ੍ਰਭੂ ਪਿਆਰਿਆਂ ਤੋਂ ਕੁਰਬਾਨ ਜਾਣ ਦੀ ਪ੍ਰੇਰਣਾ ਕੀਤੀ ਹੈ। ਸ਼ਬਦ ਲੰਬੇਰਾ ਹੈ, ਆਓ ਨਾਲ ਦੀ ਨਾਲ ਪਾਵਨ ਗੁਰ ਸ਼ਬਦ ਦਾ ਮੂਲ ਪਾਠ ਅਤੇ ਜੋ ਸਰਲ ਅਰਥ ਨੇ ਅਤੇ ਨਾਲ ਵਿਆਖਿਆ ਹੈ, ਮਨ ਬਿਰਤੀਆਂ ਨੂੰ ਇਕਾਗਰ ਕਰਕੇ ਸਰਵਣ ਕਰੀਏ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਬਿਹਾਗੜਾ ਮਹੱਲਾ ਚੌਥਾ।
ਪਾਵਨ ਅੰਮ੍ਰਿਤਮਈ ਬਚਨ ਬਿਹਾਗੜਾ ਰਾਗ ਅੰਦਰ ਸਾਹਿਬ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਉਚਾਰਨ ਕੀਤੇ ਹੋਏ ਹਨ।
ਬਲਹਾਰੀ ਤਿੰਨ ਕੋ ਮੇਰੀ ਜਿੰਦੜੀਏ, ਜਿਨ ਹਰ ਹਰ ਨਾਮ ਅਧਾਰੇ ਰਾਮ।
ਸਾਹਿਬ ਕਿਰਪਾ ਨਿੰਦਾ ਕਰ ਰਹੇ ਨੇ ਹਉ ਬਲਹਾਰੀ ਤਿੰਨ ਕਹੋ ਮੇਰੀ ਜਿੰਦੜੀਏ ਹੇ ਮੇਰੀ ਸੋਹਣੀ ਜਿੰਦੇ ਮੈਂ ਉਹਨਾਂ ਤੋਂ ਸਦਾ ਬਲਹਾਰ ਜਾਂਦਾ ਹਾਂ ਕਿਉਂਕਿ ਜਿੰਦ ਦੇ ਦੱਦੇ ਨੂੰ ਅੰਕੜ ਲੱਗਾ ਹੋਇਆ ਤੇ ਪਾਠ ਇਕੱਠਾ ਹੈ ਜਦੋਂ ਵੀ ਕੋਈ ਪਾਠ ਅਡਾੜੇ ਨਾਲ ਆਉਂਦਾ ਤੇ ਉਹ ਬੜੇ ਹੀ ਉਹਦੇ ਪਿਆਰੇ ਅਰਥ ਹੁੰਦੇ ਨੇ ਜਿਵੇਂ ਜੋ ਦੀਸੈ ਗੁਰ ਸਿੱਖੜਾ ਜਦੋਂ ਸਤਿਗੁਰੂ ਜੀ ਨੇ ਸਿੱਖ ਨੂੰ ਹੋਰ ਪਿਆਰ ਨਾਲ ਬੁਲਾਇਆ ਤੇ ਕਹਿ ਦਿੱਤਾ ਸਿੱਖੜਾ ਇਸੇ ਤਰ੍ਹਾਂ ਗੁਰਬਾਣੀ ਵਿੱਚ ਪਰਮਾਤਮਾ ਨੂੰ ਇਸ਼ਟ ਕਿਹਾ ਗਿਆ ਪਰਮਾਤਮਾ ਨੂੰ ਮਿੱਠ ਬੋਲੜਾ ਕਿਹਾ ਗਿਆ ਮਾਤਾ ਪਿਤਾ ਕਿਹਾ ਗਿਆ ਪਰ ਜਦੋਂ ਪੂਰੇ ਪਿਆਰ ਵਿੱਚ ਜੁੜ ਕੇ ਸਤਿਗੁਰੂ ਜੀ ਉਸ ਪਰਮੇਸ਼ਰ ਬਾਰੇ ਕੁਝ ਆਖਦੇ ਨੇ ਤੇ ਉੱਥੇ ਡਾੜਾ ਸ਼ਬਦ ਵਰਦੇ ਨੇ ਗੁਸਾਈ ਮਹਿੰਡਾ ਇੱਠੜਾ ਅੰਮ ਅੱਬੇ ਥਾਵੋਂ ਮਿੱਠੜਾ ਇੱਥੇ ਵੀ ਜਿੰਦੜੀਏ ਦਾ ਅਰਥ ਹੈ ਹੇ ਸੋਹਣੀ ਜਿੰਦੇ ਕਿਉਂਕਿ ਜਦੋਂ ਸਤਿਗੁਰੂ ਜੀ ਉਪਦੇਸ਼ ਕਰਦੇ ਨੇ ਤੇ ਬੜੇ ਪਿਆਰ ਨਾਲ ਸਮਝਾਉਂਦੇ ਨੇ ਸੁਣ ਮਨ ਮਿੱਤਰ ਪਿਆਰਿਆ ਮਿਲ ਵੇਲਾ ਹੈ ਇਹ ਮਨ ਨੂੰ ਝਿੜਕਿਆ ਵੀ ਹੈ ਇਹ ਮਨ ਚੰਚਲਾ ਚਤਰਾਈ ਕਿਨੇ ਨਾ ਪਾਇਆ ਸੁਣ ਮਨ ਅੰਧੇ ਕੁੱਤੇ ਕੁੜਿਆਰ ਤੇ ਪਿਆਰ ਨਾਲ ਵੀ ਆਖਿਆ ਵੀ ਹੇ ਪਿਆਰੇ ਮਿੱਤਰ ਹੇ ਮੇਰੇ ਮਨ ਤੂੰ ਆਪਣੇ ਘਰ ਵਿੱਚ ਆ ਨਿੱਜੀ ਘਰ ਵਿੱਚ ਟਿਕ ਇਸੇ ਤਰ੍ਹਾਂ ਜਿੰਦ ਨੂੰ ਸੰਬੋਧਨ ਕਰ ਰਹੇ ਨੇ ਹੇ ਮੇਰੀ ਸੋਹਣੀ ਜਿੰਦੇ ਮੈਂ ਉਹਨਾਂ ਤੋਂ ਬਲਹਾਰ ਜਾਂਦਾ ਹਾਂ ਜਿਨ ਹਰ ਹਰ ਨਾਮ ਆਧਾਰੋ ਰਾਮ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦਾ ਬੇਸ ਆਪਣੀ ਜ਼ਿੰਦਗੀ ਦਾ ਆਧਾਰ ਓਟ ਆਸਰਾ ਪਰਮੇਸ਼ੁਰ ਦੇ ਨਾਮ ਨੂੰ ਮੰਨ ਲਿਆ ਕਿਉਂਕਿ ਗੁਰੂ ਰਾਮਦਾਸ ਮਹਾਰਾਜ ਜੀ ਨੇ ਬਚਪਨ ਵਿੱਚ ਹੀ ਗੁਰੂ ਅਮਰਦਾਸ ਮਹਾਰਾਜ ਜੀ ਦੀਆਂ ਅਸੀਸਾਂ ਪ੍ਰਾਪਤ ਕੀਤੀਆਂ ਨੇ ਤੇ ਗੁਰੂ ਅਮਰਦਾਸ ਮਹਾਰਾਜ ਜੀ ਦੇ ਬਚਨ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਤਥਾ ਮੈਂ ਗੁਰਬਾਣੀ ਆਧਾਰ ਹੈ ਗੁਰਬਾਣੀ ਲਾਗ ਰਹਾਉ ਸਾਡੀ ਜ਼ਿੰਦਗੀ ਦਾ ਆਧਾਰ ਬਾਣੀ ਹੈ ਸਾਡੀ ਜ਼ਿੰਦਗੀ ਦਾ ਆਧਾਰ ਪਰਮੇਸ਼ੁਰ ਦਾ ਨਾਮ ਹੈ ਤੇ ਸਾਹਿਬ ਕਹਿੰਦੇ ਜਿਨ੍ਹੇ ਆਪਣੀ ਜ਼ਿੰਦਗੀ ਵਿੱਚ ਓਟ ਆਸਰਾ ਪਰਮੇਸ਼ੁਰ ਦੇ ਨਾਮ ਨੂੰ ਮੰਨ ਲਿਆ ਕਿਉਂਕਿ ਜਿੰਨੇ ਵੀ ਕਰਮ ਧਰਮ ਨੇ ਨਾਮ ਸਭ ਤੋਂ ਉੱਪਰ ਹੈ ਪੁੰਨ ਦਾਨ ਜਪ ਤਪ ਜੇਤੇ ਸਭ ਉੱਪਰ ਨਾਮ ਹਰ ਹਰ ਰਸਨਾ ਜੋ ਜਪੈ ਤੇ ਸੰਪੂਰਨ ਕਾਮ ਇਦੂ ਉੱਪਰ ਕਰਮ ਨਹੀਂ ਸਰਬ ਧਰਮ ਮਾਨੋ ਤੇ ਕੀਏ ਜੇ ਪ੍ਰਭ ਕੀਰਤ ਗਾਈ ਜਿਨੇ ਰੱਬ ਦੀ ਕੀਰਤੀ ਕਰ ਲਈ ਇਹਦੇ ਤੋਂ ਉੱਪਰ ਹੋਰ ਕੋਈ ਗੱਲ ਨਹੀਂ ਕਿਉਂਕਿ ਇਸ ਤੇ ਉੱਪਰ ਨਹੀਂ ਵਿਚਾਰ ਜਾਂਕੈ ਮਨ ਵਸਿਆ ਨਿਰੰਕਾਰ ਸਭ ਕੁਝ ਇਹਦੇ ਤੋਂ ਥੱਲੇ ਹੈ ਜੀਰੇ ਓਲਾ ਨਾਮ ਕਾ ਅਵਰ ਜੇ ਕਰਨ ਕਰਾਮ ਨੂੰ ਤਿੰਨ ਮੈਂ ਭਉ ਹੈ ਜਾਮ ਕਾ ਪਰਮੇਸ਼ੁਰ ਦਾ ਨਾਮ ਸਭ ਤੋਂ ਸ੍ਰੇਸ਼ਟ ਹੈ ਤੇ ਸਾਹਿਬ ਕਹਿੰਦੇ ਮੈਂ ਉਹਨਾਂ ਤੋਂ ਬਲਹਾਰ ਜਾਂਦਾ ਹਾਂ ਵਾਰਨੇ ਜਾਂਦਾ ਹਾਂ ਕੁਰਬਾਨ ਜਾਂਦਾ ਹਾਂ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦਾ ਆਧਾਰ ਪਰਮੇਸ਼ੁਰ ਦੇ ਨਾਮ ਨੂੰ ਪਰਮੇਸ਼ੁਰ ਦੀ ਭਗਤੀ ਨੂੰ ਮੰਨ ਲਿਆ ਹੈ
ਗੁਰੂ ਸਤਿਗੁਰ ਨਾਮ ਦਰੜਾਇਆ ਮੇਰੀ ਜਿੰਦੜੀਏ ਦੁਖ ਭਉ ਜਲ ਤਾਰਨ ਹਾਰੋ ਰਾਮ
ਇਹ ਮੇਰੀ ਸੋਹਣੀ ਜਿੰਦੇ ਮੇਰੇ ਗੁਰੂ ਨੇ ਮੇਰੇ ਸੱਚੇ ਸਤਿਗੁਰੂ ਨੇ ਜਦੋਂ ਪਰਮੇਸ਼ੁਰ ਦਾ ਨਾਮ ਦ੍ਰਿੜ ਕਰਵਾ ਦਿੱਤਾ ਪੱਕਾ ਕਰਵਾ ਦਿੱਤਾ ਵਾਰ ਵਾਰ ਮੈਨੂੰ ਇਹ ਨਾਮ ਜਪਾਇਆ ਮੈਨੂੰ ਸੋਝੀ ਬਖਸ਼ਿਸ਼ ਕੀਤੀ ਜਪਜੀ ਸਾਹਿਬ ਵਿੱਚ ਵੀ ਇੱਕ ਤੋਂ ਸ਼ੁਰੂ ਕਰ ਤੇ ਜਿਵੇਂ ਤੂੰ ਇੱਕ ਤੋਂ ਸ਼ੁਰੂ ਕਰਦਾ ਦੁਨਿਆਵੀ ਤੌਰ ਤੇ ਇੱਕ ਇੱਕ ਕਰਕੇ ਇੱਕ ਦਿਨ ਲੱਖਾਂ ਪਤੀ ਹੋ ਜਾਂਦਾ ਇਸੇ ਤਰ੍ਹਾਂ ਇੱਕ ਦੂ ਜੀਵੋਂ ਲੱਖ ਹੈ ਲੱਖ ਹੋਵੇ ਲੱਖ ਵੀਸ ਲੱਖ ਲੱਖ ਗੇੜਾ ਆਖੀ ਹੈ ਏਕ ਨਾਮ ਜਗਦੀਸ਼ ਬਾਰੰਬਾਰ ਬਾਰ ਪ੍ਰਭ ਜਪੀਐ ਬਾਰ ਬਾਰ ਹਰ ਕੇ ਗੁਣ ਗਾਓ ਬਾਰ ਬਾਰ ਪਰਮੇਸ਼ੁਰ ਦੇ ਗੁਣ ਗਾਉਣੇ ਨੇ ਬਾਰ ਬਾਰ ਪਰਮੇਸ਼ੁਰ ਦਾ ਨਾਮ ਜਪਣਾ ਤੇ ਸਾਹਿਬ ਕਹਿ ਰਹੇ ਨੇ ਕਿ ਉਸ ਸਤਿਗੁਰੂ ਤੋਂ ਮੈਂ ਬਲਹਾਰ ਜਾਵਾਂ ਜਿਨ੍ਹਾਂ ਨੇ ਮੇਰੇ ਹਿਰਦੇ ਵਿੱਚ ਇਹ ਨਾਮ ਦ੍ਰਿੜ ਕਰ ਦਿੱਤਾ ਪੱਕਾ ਕਰ ਦਿੱਤਾ ਤੇ ਸੱਚਮੁੱਚ ਜਿਹੜੇ ਜੀਵ ਗੁਰੂ ਸਤਿਗੁਰੂ ਦੇ ਰਾਹੀਂ ਇਹ ਨਾਮ ਹਿਰਦੇ ਵਿੱਚ ਦ੍ਰਿੜ ਭਾਵ ਪੱਕਾ ਕਰ ਲੈਂਦੇ ਨੇ ਉਹ ਫਿਰ ਇਸ ਜ਼ਹਿਰ ਭਰੇ ਭਾਵ ਸਾਗਰ ਤੋਂ ਪਾਰ ਹੋ ਜਾਂਦੇ ਨੇ ਕਿਉਂਕਿ ਤਾਰਨ ਹਾਰੋ ਰਾਮ ਗੁਰੂ ਜਿੱਥੇ ਆਪ ਤਰਿਆ ਉੱਥੇ ਦੂਜਿਆਂ ਨੂੰ ਤਾਰਨ ਦੀ ਸਮਰੱਥਾ ਰੱਖਦਾ, ਇਸੇ ਕਰਕੇ ਗੁਰੂ ਨੂੰ ਤਰਨ ਤਾਰਨ ਵੀ ਕਿਹਾ ਜਾਂਦਾ ਹੈ। ਤੇ ਸੱਚਮੁੱਚ ਤਾਰ ਉਹੀ ਹੋ ਸਕਦਾ ਜਿਹੜਾ ਆਪ ਤਰਿਆ ਹੋਵੇ, ਤੇ ਜਿਹੜੇ ਆਪ ਡੁੱਬੇ ਹੋਣ ਵਿਕਾਰਾਂ ਵਿੱਚ, ਮੋਹ ਮਾਇਆ ਵਿੱਚ, ਉਹ ਦੂਜਿਆਂ ਨੂੰ ਕਿਵੇਂ ਪਾਰ ਕਰ ਸਕਦੇ ਨੇ? ਜੋ ਡੁਬੰਦੇ ਆਪ ਤਰਾਏ ਕਿੰਨ ਖੇ, ਉਹਨਾਂ ਦੀ ਹਾਲਤ ਤਾਂ ਇਹ ਹੈ ਕਿ ਡੁੱਬੇਗੀ ਕਿਸ਼ਤੀ ਤੋਂ ਡੁੱਬੇਂਗੇ ਸਾਰੇ, ਨਾ ਤੁਮ ਬਚੋਗੇ ਨਾ ਸਾਥੀ ਤੁਹਾਰੇ। ਗੁਰਤਾਰ ਤਾਰਨ ਹਾਰਿਆ, ਹੇ ਭਵ ਸਾਗਰ ਤੋਂ ਆਪ ਤਰੇ ਹੋਏ ਤੇ ਦੂਜਿਆਂ ਨੂੰ ਭਵ ਸਾਗਰ ਤੋਂ ਤਾਰਨ ਭਾਵ ਪਾਰ ਕਰਨ ਦੀ ਸਮਰੱਥਾ ਰੱਖਣ ਵਾਲੇ ਸਤਿਗੁਰੂ, ਮੈਨੂੰ ਵੀ ਪਾਰ ਕਰ ਲੈ। ਇਸ ਕਰਕੇ ਸਾਹਿਬ ਕਹਿ ਰਹੇ ਨੇ ਕਿ ਮੈਂ ਉਸ ਗੁਰੂ ਤੋਂ ਵੀ ਬਲਹਾਰ ਜਾਂਦਾ ਹਾਂ ਜਿਨ੍ਹੇ ਨਾਮ ਦ੍ਰਿੜ ਕਰਾ ਦਿੱਤਾ ਹੈ। ਗੁਰੂ ਦਾ ਸੁਭਾਅ ਹੀ ਇਹ ਹੈ, ਹਰ ਨਾਮੋ ਮੰਤਰ ਦ੍ਰਿੜਾਏ ਦਾ ਕੱਟੈ ਹਉਮੈ ਰੋਗ। ਸਾਡੀ ਜ਼ਿੰਦਗੀ ਵਿੱਚ ਉਹ ਨਾਮ ਦ੍ਰਿੜ ਕਰਾਉਂਦਾ ਤੇ ਅੰਦਰੋਂ ਹਉਮੈ ਦਾ, ਵਿਕਾਰਾਂ ਦਾ ਰੋਗ ਕੱਟ ਦਿੰਦਾ। ਜਿਵੇਂ ਕਿਸਾਨ ਫਸਲ ਨੂੰ ਤਾਂ ਗੋਡੀ ਕਰਦਾ, ਪਾਣੀ ਦਿੰਦਾ, ਖਾਦ ਪਾਉਂਦਾ, ਬੂਟਿਆਂ ਨੂੰ ਸੰਭਾਲਦਾ ਤੇ ਨਦੀਨਾਂ ਨੂੰ ਪੁੱਟ ਪੁੱਟ ਕੇ ਬਾਹਰ ਸੁੱਟੀ ਜਾਂਦਾ, ਸਤਿਗੁਰੂ ਜਿੱਥੇ ਸਾਡੇ ਹਿਰਦੇ ਵਿੱਚ ਗੁਰਬਾਣੀ ਨਾਮ ਭਗਤੀ ਦ੍ਰਿੜ ਕਰਾਉਂਦੇ ਨੇ, ਇਹ ਫਸਲ ਸਾਡੇ ਅੰਦਰ ਉਗਾਉਂਦੇ ਨੇ, ਪੈਦਾ ਕਰਦੇ ਨੇ, ਉੱਥੇ ਰਹਿਤ ਮਰਿਆਦਾ ਦੇ ਨਾਲ ਸਾਡੀ ਜ਼ਿੰਦਗੀ ਦੇ ਵਿੱਚੋਂ ਜਿਹੜੇ ਨਦੀਨ ਨੇ ਉਹਨਾਂ ਨੂੰ ਪੁੱਟਣ ਦਾ ਢੰਗ ਤਰੀਕਾ ਵੀ ਦੱਸਦੇ ਨੇ ਵੀ ਕਿਤੇ ਐਸਾ ਨਾ ਹੋਵੇ ਵੀ ਨਦੀਨ ਫਸਲ ਦੇ ਉੱਪਰ ਹੋ ਜਾਣ, ਤੇ ਜਦੋਂ ਕਿਤੇ ਨਦੀਨ ਫਸਲ ਦੇ ਉੱਪਰ ਹੋ ਜਾਣ ਤੇ ਕਈ ਵਾਰ ਫਸਲ ਦਿਖਾਈ ਵੀ ਨਹੀਂ ਦਿੰਦੀ। ਸੇਵਾ ਕਰ, ਨਾਮ ਜਪ, ਪਰ ਨਾਲ ਦੀ ਨਾਲ ਰਹਿਤ ਮਰਿਆਦਾ ਦਾ ਵੀ ਧਾਰਨੀ ਹੋ, ਤਾਂ ਕਿ ਤੇਰੀ ਜ਼ਿੰਦਗੀ ਵਿੱਚ ਜਦੋਂ ਵੀ ਇਹ ਨਦੀਨ ਉੱਗਣ ਲੱਗਣ, ਗੁਰੂ ਦੀ ਕਿਰਪਾ ਦੇ ਨਾਲ ਕਾਮ ਕ੍ਰੋਧ ਦੇ ਕਰੋ ਬਸੋਲੇ, ਗੋਡੋ ਧਰਤੀ ਭਾਈ, ਜਿਉਂ ਗੋਡੋ ਤੋਂ ਤੁਮ ਸੁੱਖ ਪਾਵੋ, ਕਿਰਤ ਨਾ ਮੇਟਿਆ ਜਾਈ। ਕਹਿਣ ਲੱਗੇ ਦੋ ਰੰਬੇ ਬਣਾ, ਇੱਕ ਦੇ ਨਾਲ ਗੋਡੀ ਕਰਕੇ ਫਸਲ ਨੂੰ ਪ੍ਰਫੁੱਲਤ ਕਰ ਤੇ ਦੂਸਰੇ ਰੰਬੇ ਦੇ ਨਾਲ ਵਿਕਾਰਾਂ ਨੂੰ, ਈਰਖਾ ਨੂੰ, ਹੰਕਾਰ ਨੂੰ ਅੰਦਰੋਂ ਪੁੱਟੀ ਚੱਲ। ਭਾਵ ਜਦੋਂ ਤੇਰੀ ਜ਼ਿੰਦਗੀ ਵਿੱਚ ਸਤਿਗੁਰੂ ਨਾਮ ਦ੍ਰਿੜ ਕਰਾਉਂਦਾ ਹੈ,
ਜਿਉਂ ਇੱਕ ਮਨ ਵਰ ਧਿਆਇਆ ਮੇਰੀ ਜਿੰਦੜੀਏ, ਤਿੰਨ ਸੰਤ ਜਨਾ ਜੈਕਾਰੋ ਰਾਮ।
ਸਭ ਕਹਿ ਰਹੇ ਨੇ ਹੇ ਮੇਰੀ ਸੋਹਣੀ ਜਿੰਦੇ, ਜਿਹੜੇ ਸੰਤ ਜਨ ਪ੍ਰਭੂ ਦੇ ਪਿਆਰੇ ਇੱਕ ਮਨ ਇੱਕ ਚਿੱਤ ਹੋ ਕੇ ਪਰਮੇਸ਼ਵਰ ਨੂੰ ਧਿਆਉਂਦੇ ਨੇ, ਉਹਨਾਂ ਸੰਤ ਜਨਾਂ ਦੀ ਸਦਾ ਜੈ ਜੈਕਾਰ ਹੁੰਦੀ ਹੈ, ਉਹਨਾਂ ਦੀ ਸਦਾ ਸ਼ੋਭਾ ਹੁੰਦੀ ਹੈ। ਕਿਉਂਕਿ ਜਿਹੜੇ ਮਾਲਕ ਨੂੰ ਹਿਰਦੇ ਵਿੱਚ ਵਸਾਉਂਦੇ ਨੇ, ਹਰ ਮਨ ਤਨ ਵਸਿਆ ਸੋਈ, ਜੈ ਜੈਕਾਰ ਕਰੇ ਸਭ ਕੋਈ, ਤਿੰਨ ਕੀ ਸ਼ੋਭਾ ਜੁਗ ਜੁਗ ਹੋਈ, ਕੋਈ ਨਾ ਮੇਟਣ ਹਾਰਾ। ਤਿੰਨ ਕੀ ਸ਼ੋਭਾ ਕਿਆ ਗਣੀ ਜੇ ਸਾਹਿਬ ਮੇਲੜੀਆ, ਤਿੰਨ ਕੀ ਸ਼ੋਭਾ ਨਿਰਮਲੀ ਪ੍ਰਗਟ ਭਈ ਜਹਾਨ। ਨਾਮ ਜਪਣ ਵਾਲਿਆਂ ਨੂੰ ਕੋਈ ਨਿੰਦੀ ਜਾਵੇ, ਬਤਕੋਈ ਕਰੀ ਜਾਵੇ, ਕੋਈ ਆਖੇ ਭੂਤਨਾ ਕੋ ਕਹੈ ਬਿਤਾਲਾ, ਉਹਨਾਂ ਦੀ ਇੱਜ਼ਤ ਵਿੱਚ, ਉਹਨਾਂ ਦੀ ਸ਼ੋਭਾ ਵਿੱਚ ਕੋਈ ਫਰਕ ਨਹੀਂ ਪੈਂਦਾ। ਆ ਵੇਖੋ ਸੂਰਜ ਚੜਿਆ ਨਾ, ਤੇ ਆਪਾਂ ਕਈ ਚੱਲੀਏ ਵੀ ਚੜਿਆ ਹੀ ਨਹੀਂ, ਸਾਡੀ ਜਵਾਨ ਥੱਕੇਗੀ ਨਾ ਸੂਰਜ ਤੇ ਚੜਿਆ। ਇਵੇਂ ਪ੍ਰਭੂ ਪਿਆਰਿਆਂ ਨੂੰ, ਨਾਮ ਜਪਣ ਵਾਲੇ, ਭਗਤੀ ਕਰਨ ਵਾਲੇ ਸਤਿਗੁਰੂ ਨੂੰ, ਪ੍ਰਭੂ ਪਿਆਰਿਆਂ ਨੂੰ ਕੋਈ ਨਿੰਦੇ, ਉਹਨਾਂ ਦੀ ਕੋਈ ਬਤਕੋਈ ਕਰੇ, ਉਹਨਾਂ ਦੀ ਇੱਜ਼ਤ ਵਿੱਚ, ਉਹਨਾਂ ਦੇ ਸਨਮਾਨ ਵਿੱਚ ਕੋਈ ਫਰਕ ਨਹੀਂ ਪੈਂਦਾ, ਸਗੋਂ ਉਹਨਾਂ ਦੀ ਸਦਾ ਜੈ ਜੈਕਾਰ ਹੁੰਦੀ ਹੈ, ਉਹਨਾਂ ਦੀ ਸ਼ੋਭਾ ਸਾਰੇ ਸੰਸਾਰ ਵਿੱਚ ਫੈਲਦੀ ਹੈ।
ਨਾਨਕ ਹਰ ਜਬ ਸੁਖ ਪਾਇਆ ਮੇਰੀ ਜਿੰਦੜੀਏ, ਸਭ ਦੁੱਖ ਨਿਵਾਰਨ ਹਾਰੇ ਰਾਮ।
ਪਹਿਲੇ ਪਦੇ ਦੀ ਸਤਿਗੁਰੂ ਜੀ ਸੰਪੂਰਨਤਾ ਕਰ ਰਹੇ ਨੇ, ਹੇ ਨਾਨਕ, ਹਰੀ ਪਰਮੇਸ਼ਰ ਦੇ ਨਾਮ ਨੂੰ ਜਪ ਕੇ ਆਤਮਕ ਸੁੱਖ ਪ੍ਰਾਪਤ ਕੀਤਾ ਜਾਂਦਾ ਹੈ, ਤੇ ਜਿਨ੍ਹਾਂ ਨੇ ਨਾਮ ਦੇ ਰਾਹੀਂ ਇਹ ਸੁੱਖ ਪ੍ਰਾਪਤ ਕਰ ਲਿਆ, ਹੇ ਮੇਰੀ ਸੋਹਣੀ ਜਿੰਦੇ, ਉਹਨਾਂ ਦੇ ਸਾਰੇ ਦੁੱਖ ਦੂਰ ਹੋ ਜਾਂਦੇ ਨੇ। ਕਿਉਂਕਿ ਪਰਮੇਸ਼ਰ ਦਾ ਨਾਮ, ਪਰਮੇਸ਼ਰ ਆਪ, ਪਰਮੇਸ਼ਰ ਦੀ ਭਗਤੀ, ਇਹ ਸਾਰੇ ਦੁੱਖਾਂ ਨੂੰ ਦੂਰ ਕਰਨ ਵਾਲੀ ਹੈ। ਦੁੱਖ ਭੰਜਨ ਤੇਰਾ ਨਾਮ ਜੀ, ਪਰਮੇਸ਼ਰ ਦਾ ਨਾਮ ਦੁੱਖ ਭੰਜਨ ਹੈ, ਤੇ ਜਦੋਂ ਪ੍ਰਭੂ ਦਾ ਨਾਮ ਜਪਾਂਗੇ ਤੇ ਸੱਚਮੁੱਚ ਜ਼ਿੰਦਗੀ ਵਿੱਚੋਂ ਦੁੱਖ ਦੂਰ ਹੋ ਜਾਣਗੇ, ਜ਼ਿੰਦਗੀ ਵਿੱਚ ਅਟਲ ਆਤਮਕ ਜਿਹੜਾ ਸੁੱਖ ਹੈ ਉਹ ਸਾਨੂੰ ਪ੍ਰਾਪਤ ਹੋ ਜਾਵੇਗਾ, ਜੇ ਸੁੱਖ ਦੀਆਂ ਕੋਈ ਹੱਦਾਂ ਨਹੀਂ, ਜਿਹੜਾ ਦੇਸ਼ ਕਾਲ ਤੋਂ ਪਰੇ ਹੈ, ਜਿਹੜਾ ਜਾਤ ਪਾਤ ਜਾਂ ਕਿਸੇ ਵਰਨ ਵੰਡ ਤੱਕ ਸੀਮਿਤ ਨਹੀਂ, ਹਾਲਤ ਸੁੱਖ, ਪਲਤ ਸੁੱਖ, ਨਿੱਤ ਸੁੱਖ ਸਿਮਰਨੋ ਨਾਮ ਗੋਬਿੰਦ ਕਾ ਸਦਾ ਲੀਜੈ। ਉੱਥੇ ਜਾ ਕੇ ਫਿਰ ਵਿਘਨ ਬਿਨਾਸਨ ਸਭ ਦੁੱਖ ਨਾਸਨ, ਸਤਿਗੁਰ ਨਾਮ ਦ੍ਰਿੜਾਇਆ, ਖੋਏ ਪਾਪ ਭਏ ਸਭ ਪਾਵਨ ਜਨ ਨਾਨਕ ਸੁਖ ਘਰ ਆਇਆ। ਇਹੋ ਸੁੱਖ ਹੈ ਜਿਹਦੇ ਬਾਰੇ ਆਖਿਆ ਘਰ ਸੁੱਖ ਵਸਿਆ ਬਾਹਰ ਸੁੱਖ ਪਾਇਆ। ਜਿੱਥੇ ਜਾਵਾਂਗੇ ਉਹ ਸੁੱਖ ਨਾਲ ਹੀ ਜਾਵੇਗਾ, ਕਿਉਂਕਿ ਉਹ ਸੁੱਖ ਪਰਮੇਸ਼ਰ ਦੇ ਨਾਮ ਵਿੱਚੋਂ ਪ੍ਰਭੂ ਦੀ ਬੰਦਗੀ ਵਿੱਚੋਂ ਮਿਲਦਾ। ਏਡਾ ਵੱਡਾ ਸੁੱਖ ਹੈ, ਜੋ ਸੁੱਖ ਪ੍ਰਭ ਗੋਬਿੰਦ ਕੀ ਸੇਵਾ ਸੋ ਸੁੱਖ ਰਾਜ ਨਾ ਲਈ ਹੈ। ਜਿਹੜਾ ਸੁੱਖ ਪਰਮਾਤਮਾ ਦੀ ਭਗਤੀ ਵਿੱਚ ਗੁਰੂ ਦੀ ਸੇਵਾ ਵਿੱਚ ਹੈ ਉਹ ਕਿਸੇ ਰਾਜ ਭਾਗ ਵਿੱਚ ਵੀ ਨਹੀਂ ਹੈ, ਕਿਉਂਕਿ ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ, ਸਾਰੀ ਸ੍ਰਿਸ਼ਟੀ ਦਾ ਕੋਈ ਰਾਜਾ ਵੀ ਬਣ ਜੇ ਫਿਰ ਵੀ ਉਹ ਦੁਖੀ ਹੈ। ਪਰ ਜਦੋਂ ਪਰਮੇਸ਼ਰ ਦੀ ਭਗਤੀ ਕਰੀਏ, ਸਾਹਿਬ ਕਹਿੰਦੇ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਜ਼ਰ ਕਰੇ, ਫਿਰ ਤਾਂ ਸੱਚੀ ਮੁੱਚੀ ਉਹ ਸੁੱਖ ਪ੍ਰਾਪਤ ਹੋ ਜਾਂਦਾ ਜਿਹੜਾ ਕਦੇ ਸਾਨੂੰ ਦੁਖੀ ਨਹੀਂ ਹੋਣ ਦੇਵੇਗਾ, ਜਿਹਨੂੰ ਅਟਲ ਤੇ ਸਦਾ ਨਾਲ ਨਿਭਣ ਵਾਲਾ ਸੁੱਖ ਕਿਹਾ ਗਿਆ ਹੈ।
ਸਰਸਨਾ ਧਨ ਧਨ ਮੇਰੀ ਜਿੰਦੜੀਏ, ਗੁਣ ਗਾਵਾ ਹਰ ਪ੍ਰਭ ਤੇਰੇ ਰਾਮ।
ਹੁਣ ਸਤਿਗੁਰੂ ਜੀ ਉਸ ਰਸਨਾ ਨੂੰ ਧਨਤਾ ਯੋਗ ਭਲੀ ਸੁਹਾਵੀ ਭਾਵ ਸੋਹਣੀ ਚੰਗੀ ਆਖ ਰਹੇ ਨੇ, ਕਹਿ ਰਹੇ ਨੇ ਉਹ ਰਸਨਾ ਧਨ ਧਨ ਹੈ, ਧਨਤਾ ਯੋਗ ਹੈ ਇਹ ਮੇਰੀ ਸੋਹਣੀ ਜਿੰਦੇ, ਜਿਹੜੀ ਰਸਨਾ ਜਿਹੜੀ ਜ਼ੁਬਾਨ ਪਰਮੇਸ਼ਰ ਦੇ ਗੁਣਾਂ ਨੂੰ ਗਾਉਂਦੀ ਹੈ। ਤਾਂ ਹੀ ਗਰੀਬ ਨਵਾਜ ਨੇ ਪਾਵਨ ਬਾਣੀ ਦੇ ਵਿੱਚ ਇਹ ਨਿਰਣਾ ਦਿੱਤਾ, ਨੈਣ ਨਾ ਦੇਖੈ ਸਾਧ ਸੇ ਨੈਣ ਬਿਹਾਲਿਆ, ਕਰਨ ਨਾ ਸੁਨਹੀ ਨਾਦ ਕਰਨ ਮੁੰਦ ਘਾਲਿਆ, ਰਸਨਾ ਜਪੈ ਨਾ ਨਾਮ ਤਿਲ ਤਿਲ ਕਰ ਕਟੀਐ, ਹਰ ਹਾਂ ਜਬ ਬਿਸਰੈ ਗੋਬਿੰਦ ਰਾਏ ਦਿਨੋ ਦਿਨ ਘਟੀਐ। ਜਿਹੜੇ ਪਰਮੇਸ਼ਰ ਦਾ ਨਾਮ ਨਹੀਂ ਜਪਦੇ ਸਾਹਿਬ ਕਹਿੰਦੇ ਉਹ ਰਸਨਾ ਤ੍ਰਿਕਾਰ ਹੈ, ਭਾਵ ਉਹ ਕੱਟਣ ਯੋਗ ਹੈ, ਉਹ ਟੁਕੜੇ ਟੁਕੜੇ ਹੋ ਜਾਣੀ ਚਾਹੀਦੀ ਹੈ। ਜਿਹੜੀ ਚੁਗਲੀ ਨਿੰਦਿਆ ਤੇ ਕਰੀ ਜਾਂਦੀ, ਦੁਨਿਆਵੀ ਗੱਲਾਂ ਕਰਦੀ, ਕਦੇ ਥੱਕਦੀ ਨਹੀਂ ਪਰ ਪਰਮਾਤਮਾ ਦੇ ਗੁਣ ਨਹੀਂ ਗਾਉਂਦੀ, ਤੇ ਜਿਹੜੀ ਰਸਨਾ ਪਰਮੇਸ਼ਰ ਦੇ ਗੁਣ ਗਾਉਂਦੀ ਹੈ, ਰਸਨਾ ਗੁਣ ਗੋਪਾਲ ਨਿਧ ਗਾਇਣ, ਸ਼ਾਂਤ ਸਹਿਜ ਰਹੱਸ ਮਨ ਉਪਜੋ ਸਗਲੇ ਦੁੱਖ ਪਲਾਇਣ, ਉਹ ਰਸਨਾ ਸੱਚਮੁੱਚ ਸਾਡੇ ਅੰਦਰ ਆਤਮਕ ਅਡੋਲਤਾ ਪੈਦਾ ਕਰਦੀ ਹੈ, ਅੰਦਰ ਆਤਮਕ ਸੁੱਖ ਪੈਦਾ ਕਰਦੀ ਜਿਹੜੀ ਰਸਨਾ ਪਰਮਾਤਮਾ ਦੇ ਗੁਣ ਗਾਉਂਦੀ ਹੈ। ਸਤਿਗੁਰੂ ਗੁਰੂ ਅਮਰਦਾਸ ਜੀ ਨੇ ਆਪਣੀ ਰਸਨਾ ਨੂੰ ਵੀ ਸੰਬੋਧਨ ਕਰਕੇ ਆਖਿਆ, ਇਹ ਰਸਨਾ ਤੂੰ ਅੰਨ ਰਸ ਰਾਚ ਰਹੀ ਤੇਰੀ ਪਿਆਸ ਨਾ ਜਾਏ, ਪਿਆਸ ਨਾ ਜਾਏ ਹੋਰ ਤੇ ਕਿੱਤਾ ਜਿੱਚਰ ਹਰ ਰਸ ਪੱਲੇ ਨਾ ਪਾਏ। ਵੇ ਕਿੰਨੇ ਰਸ ਮਾਣ ਲਏ ਤੂੰ, ਪਰ ਕਦੇ ਤੂੰ ਰੱਜੀ ਹੈ ਕਦੇ ਤ੍ਰਿਪਤ ਹੋਈ ਹੈ, ਉਦੋਂ ਤ੍ਰਿਪਤ ਹੋਵੇਂਗੀ ਜਦੋਂ ਮਾਲਕ ਦੇ ਗੁਣ ਗਾਵੇਂਗੀ, ਇਸ ਕਰਕੇ ਉਹ ਰਸਨਾ ਧੰਤਾ ਯੋਗ ਹੈ ਸ਼ੋਭਨੀਕ ਹੈ।
ਤੂੰ ਸ਼ਰਨ ਭਲੇ ਸ਼ੋਭਨੀਕ ਹਾ ਮੇਰੀ ਜਿੰਦੜੀਏ, ਹਰ ਕੀਰਤਨ ਸੁਣਾ ਹਰ ਤੇਰੇ ਰਾਮ।
ਇਸੇ ਤਰ੍ਹਾਂ ਉਹ ਸਰਵਣ ਭਾਵ ਉਹ ਕੰਨ ਵੀ ਭਲੇ ਨੇ, ਚੰਗੇ ਨੇ, ਸ਼ੋਭਨੀਕ ਨੇ ਇਹ ਮੇਰੀ ਸੋਹਣੀ ਜਿੰਦੇ, ਜਿਹੜੇ ਹਰੀ ਪਰਮੇਸ਼ਰ ਦੀ ਕੀਰਤੀ ਸੁਣਦੇ ਨੇ, ਜੋ ਮਾਲਕ ਦਾ ਕੀਰਤਨ ਸਿਫਤ ਸਲਾਹ ਵਡਿਆਈਆਂ ਸੁਣਦੇ ਹਨ। ਕੰਨਾਂ ਨੂੰ ਵੀ ਸੰਬੋਧਨ ਕਰਕੇ ਆਖਿਆ, ਇਹ ਸਰਵਣੋ ਮੇਰਿਓ ਸਾਚੈ ਸੁਣਨੈ ਨੋ ਪਠਾਏ, ਸਾਚੈ ਸੁਣਨੈ ਨੋ ਪਠਾਏ ਸਰੀਰ ਲਾਏ ਸੁਣੋ ਸਤ ਬਾਣੀ। ਕਿਉਂਕਿ ਸਤਿਗੁਰੂ ਜੀ ਜਦੋਂ ਅਰਦਾਸ ਕਰਦੇ ਨੇ ਪਾਵਨ ਬਾਣੀ ਰਾਹੀਂ, ਤੇ ਵੇਖੋ ਇੱਕ ਤਾਂ ਦੁਨਿਆਵੀ ਤੌਰ ਤੇ ਸਾਡੀਆਂ ਅਰਦਾਸਾਂ ਨੇ, ਮਾਲਕ ਜੀ ਸਾਨੂੰ ਘਰ ਦਿਓ, ਧਨ ਦਿਓ, ਦੁੱਧ ਦਿਓ, ਧੀਆਂ ਦਿਓ, ਪੁੱਤਰ ਦਿਓ। ਇੱਕ ਅਰਦਾਸ ਇਹ ਵੀ ਹੈ ਕਿ ਇਹ ਮਾਲਕ ਮੇਰੀ ਇਸ ਰਸਨਾ ਦੇ ਅੰਦਰ ਲੱਖਾਂ ਜ਼ੁਬਾਨਾਂ ਦੀ ਤਾਕਤ ਦੇ ਦੇ, ਵੀ ਇਹ ਤੇਰੇ ਗੁਣ ਗਾਉਂਦਿਆਂ ਕਦੇ ਥੱਕੀ ਨਾ, ਲੱਖ ਜੀਵਾ ਦਿਓ ਮੇਰੇ ਪਿਆਰੇ, ਮੁੱਖ ਹਰ ਅਰਾਧਾ ਮੇਰਾ ਰਾਮ, ਕੋਟ ਕਰਨ ਦੀਜੈ ਪ੍ਰਭ ਪ੍ਰੀਤਮ, ਹਰ ਗੁਣ ਸੁਣੀਐ ਅਬਨਾਸੀ ਰਾਮ। ਇਹਨਾਂ ਦੋਵਾਂ ਕੰਨਾਂ ਵਿੱਚ ਕਰੋੜਾਂ ਕੰਨਾਂ ਦੀ ਤਾਕਤ ਦੇ, ਵੀ ਇਹ ਤੇਰਾ ਜਸ ਸੁਣਦਿਆਂ ਸੁਣਦਿਆਂ ਕਦੇ ਥੱਕਣ ਨਾ, ਸਦਾ ਤੇਰਾ ਜਸ ਸੁਣਨ ਵਾਸਤੇ ਇਹ ਉਤਾਵਲੇ ਰਹਿਣ। ਕਿਉਂਕਿ ਜਦੋਂ ਅਸੀਂ ਗੁਰੂ ਕੀ ਬਾਣੀ ਵਿੱਚ ਪੜ੍ਹਦੇ ਹਾਂ ਤੇ ਸਾਹਿਬ ਜੀ ਨੇ ਉਹਨਾਂ ਕੰਨਾਂ ਨੂੰ ਮਿੱਥਿਆ ਕਿਹਾ, ਜਿਹੜੇ ਕੇਵਲ ਨਿੰਦਿਆ ਸੁਣਦੇ ਨੇ, ਮਿੱਥਿਆ ਸਰਵਣ ਪਰ ਨਿੰਦਾ ਸੁਣੇ। ਮਿੱਥਿਆ ਦਾ ਅਰਥ ਹੈ ਝੂਠੇ, ਨਿਫਲ, ਅਸਫਲ, ਭਾਵ ਉਹ ਅਕਾਰਥ ਚਲੇ ਜਾਂਦੇ ਨੇ ਜਿਹੜੇ ਕੇਵਲ ਨਿੰਦਿਆ ਸੁਣਦੇ ਨੇ, ਤੇ ਉਹ ਸ਼ੋਭਨੀਕ ਨੇ, ਭਲੇ ਨੇ ਕੰਨ ਜਿਹੜੇ ਸਦਾ ਕੀਰਤਨ ਸੁਣਦੇ ਨੇ, ਮਾਲਕ ਦੀਆਂ ਵਡਿਆਈਆਂ ਸਰਵਣ ਕਰਦੇ ਹਨ।
ਸੋ ਸੀਸ ਭਲਾ ਪਵਿੱਤਰ ਪਾਵਣ ਹਾ ਮੇਰੀ ਜਿੰਦੜੀਏ, ਜੋ ਜਾਇ ਲੱਗੈ ਗੁਰ ਪੈਰੇ ਰਾਮ।
ਇਹ ਮੇਰੀ ਸੋਹਣੀ ਜਿੰਦੇ ਉਹ ਸਿਰ ਪਵਿੱਤਰ ਹੈ, ਪਾਵਨ ਹੈ, ਚੰਗਾ ਹੈ, ਭਲਾ ਹੈ, ਜਿਹੜਾ ਜਾ ਕੇ ਗੁਰੂ ਦੇ ਚਰਨਾਂ ਨਾਲ ਜੁੜ ਜਾਂਦਾ ਹੈ। ਭੱਟ ਸਾਹਿਬਾਨ ਨੇ ਜਦੋਂ ਬਚਨ ਕਹੇ, ਪਾਂਵ ਕਿਹੜੇ ਸਫਲੇ ਨੇ, ਹੱਥ ਕਿਹੜੇ ਸਫਲੇ ਨੇ, ਜਾਂ ਸਿਰ ਕਿਹੜਾ ਸਫਲਾ ਹੈ, ਜੇਬਾ ਕਿਹੜੀ, ਨੇਤਰ ਕਿਹੜੇ ਸਫਲੇ ਨੇ, ਤੇ ਉੱਥੇ ਜ਼ਿਕਰ ਕੀਤਾ ਉਹਨਾਂ ਨੇ। ਚਰਨ ਤਾਂ ਪਰ ਸੁਖਿਅਤ, ਚਰਨ ਗੁਰ ਅਮਰ ਪਵਲ ਰਹਿ। ਹੱਥ ਤਾਂ ਪਰ ਸੁਖਿਅਤ, ਹੱਥ ਲੱਗੈ ਗੁਰ ਅਮਰ ਪੈ। ਜੀ ਤਾਂ ਪਰ ਸੁਖਿਅਤ, ਜੀ ਗੁਰ ਅਮਰ ਭਣਿਜੈ। ਨੈਣ ਤਾਂ ਪਰ ਸੁਖਿਅਤ, ਨੈਣ ਗੁਰ ਅਮਰ ਪਖਿਜੈ। ਸ਼ਰਵਣ ਤਾਂ ਪਰ ਸੁਖਿਅਤ, ਸ਼ਰਵਣ ਗੁਰ ਅਮਰ ਸੁਣਿਜੈ। ਸੁਖਿਅਤ ਸੋ ਹੀਓ ਜਿਤ ਹੀਐ, ਬਸੈ ਗੁਰ ਅਮਰਦਾਸ ਨਿਜ ਜਗਤ ਪਿਤ। ਸੁਖਿਅਤ ਸੋ ਸਿਰ ਜਾਲਪ ਭਣੈ, ਜੋ ਸਿਰ ਨਿਵੈ ਗੁਰ ਅਮਰ ਨਿਤ। ਉਹ ਸਿਰ ਭਲਾ ਹੈ ਜਿਹੜਾ ਸਤਿਗੁਰੂ ਦੇ ਅੱਗੇ ਨਿਵਦਾ ਹੈ, ਸਤਿਗੁਰੂ ਦੇ ਅੱਗੇ ਝੁਕਦਾ। ਕਿਸੇ ਉਰਦੂ ਦੇ ਲਿਖਾਰੀ ਨੇ ਜਦੋਂ ਸਿਰ ਦੀ ਪਰਿਭਾਸ਼ਾ ਦਿੱਤੀ ਕਿ ਉਹ ਲਿਖਦਾ ਵੀ ਜਿਸ ਦਰ ਤੇ ਝੁਕੇ ਨਾ ਸਾਰ ਉਸੇ ਦਰ ਨਹੀਂ ਕਹਤੇ, ਜਿਸ ਦਰ ਤੇ ਕੋਈ ਸਿਰ ਨਾ ਝੁਕੇ ਉਹ ਦਰ ਨਹੀਂ ਹੈ, ਤੇ ਜਿਹੜਾ ਹਰ ਦਰ ਤੇ ਝੁਕ ਜਾਵੇ ਉਹ ਸਿਰ ਨਹੀਂ ਹੈ। ਉਹ ਕੇਵਲ 10-12 ਕਿਲੋ ਦਾ ਸਾਡੀ ਗਰਦਨ ਤੇ ਭਾਰ ਹੋ ਸਕਦਾ, ਬੋਝ ਹੋ ਸਕਦਾ। ਸਿਰ ਕੇਵਲ ਉਹ ਹੈ ਜਿਹੜਾ ਇੱਕ ਦਰ ਤੇ ਝੁਕਦਾ। ਜਿਸ ਦਰ ਤੇ ਝੁਕੇ ਨਾ ਸਰ ਉਸੇ ਦਰ ਨਹੀਂ ਕਹਤੇ, ਜੋ ਹਰ ਦਰ ਤੇ ਝੁਕ ਜਾਏ ਉਸੇ ਸਰ ਨਹੀਂ ਕਹਤੇ। ਜਿਹੜਾ ਗੁਰੂ ਤੋਂ ਬਾਅਦ ਕਿਤੇ ਹੋਰ ਝੁਕ ਗਿਆ ਉਹ ਸਿਰ ਨਹੀਂ, ਉਹ ਕੇਵਲ ਹੱਡੀਆਂ ਦਾ, ਲਹੂ ਮਾਸ ਦਾ ਇੱਕ ਲੋਥੜਾ ਭਾਰ ਹੈ ਸਾਡੇ ਗਰਦਨ ਦੇ ਉੱਪਰ, ਉਹ ਸਿਰ ਨਹੀਂ। ਸਿਰ ਦਾ ਮਤਲਬ ਸੋਚ ਮੰਡਲ ਜਿਹੜੀ ਗੁਰੂ ਅੱਗੇ ਸਮਰਪਿਤ ਹੋ ਗਈ, ਫਿਰ ਇਹ ਕੱਟਿਆ ਤੇ ਜਾ ਸਕਦਾ, ਇਹ ਕਿਸੇ ਹੋਰ ਅੱਗੇ ਨਹੀਂ ਝੁਕ ਸਕਦਾ। ਜਿਹੜਾ ਥਾਂ ਥਾਂ ਤੇ ਝੁਕਦਾ ਕਹਿੰਦੇ ਉਹ ਸਿਰ ਨਹੀਂ, ਉਹ ਤੇ ਐਵੇਂ ਵਾਧੂ ਭਾਰ ਹੀ ਲਈ ਫਿਰਦਾ। ਇਸ ਲਈ ਉਹ ਸਿਰ ਭਲਾ ਹੈ ਜਿਹੜਾ ਗੁਰੂ ਦੇ ਚਰਨਾਂ ਨਾਲ ਜਾ ਕੇ ਜੁੜਦਾ ਹੈ।
ਗੁਰੂ ਵਿਟੋ ਨਾਨਕ ਵਾਰਿਆ ਮੇਰੀ ਜਿੰਦੜੀਏ, ਜਿਨ ਹਰ ਹਰ ਨਾਮ ਚ ਤੇਰੇ ਰਾਮ।
ਇਹ ਮੇਰੀ ਸੋਹਣੀ ਜਿੰਦੇ, ਮੈਂ ਆਪਣੇ ਗੁਰੂ ਤੋਂ ਸਦਾ ਕੁਰਬਾਨ ਜਾਵਾਂ ਹੇ ਨਾਨਕ, ਕਿਉਂਕਿ ਦੂਸਰਾ ਪਦਾ ਸਤਿਗੁਰੂ ਜੀ ਸੰਪੂਰਨ ਕਰ ਰਹੇ ਨੇ, ਗੁਰ ਵਿਟੋ ਨਾਨਕ ਵਾਰਿਆ, ਭਾਵ ਮੈਂ ਨਾਨਕ ਸਦਾ ਆਪਣਾ ਆਪ ਗੁਰੂ ਤੋਂ ਕੁਰਬਾਨ ਕਰਾਂ। ਚੌਥੇ ਨਾਨਕ ਗੁਰੂ ਰਾਮਦਾਸ ਮਹਾਰਾਜ ਜੀ ਗੁਰੂ ਨਾਨਕ ਸਾਹਿਬ ਤੋਂ ਆਪਣਾ ਆਪ ਕੁਰਬਾਨ ਕਰ ਰਹੇ ਨੇ, ਕਹਿ ਰਹੇ ਨੇ ਜਿਸ ਗੁਰੂ ਨੇ ਸਦਾ ਸਾਨੂੰ ਨਾਮ ਚੇਤੇ ਕਰਵਾਇਆ ਹੈ।
ਇਹ ਨੇਤਰ ਭਲੇ ਪ੍ਰਵਾਨ ਹੈ ਮੇਰੀ ਜਿੰਦੜੀਏ, ਜੋ ਸਾਧੂ ਸਤਿਗੁਰ ਦੇਖਾ ਰਾਮ।
ਉਹ ਨੇਤਰ, ਉਹ ਅੱਖਾਂ ਭਲੀਆਂ ਨੇ, ਪ੍ਰਵਾਨ ਹਨ ਉਹ ਨੇਤਰ ਹੀ ਮੇਰੀ ਸੋਹਣੀ ਜਿੰਦੇ, ਜੋ ਗੁਰੂ ਸਾਧੂ ਨੂੰ ਦੇਖਦੀਆਂ ਨੇ, ਜਿਹੜੇ ਨੇਤਰ ਗੁਰੂ ਦੇ ਦਰਸ਼ਨ ਕਰਦੇ ਨੇ। ਕਿਉਂਕਿ ਪਾਮ ਸੁਹਾਵੇ ਜਾਂ ਤਉ ਧਿਰ ਜੁਲਦੇ, ਸੀਸ ਸੁਹਾਵਾ ਚਰਣੀ, ਹੇ ਮੇਰੇ ਮਾਲਕ ਉਹ ਪੈਰ ਚੰਗੇ ਨੇ ਜਿਹੜੇ ਤੇਰੇ ਮਾਰਗ ਤੇ ਤੁਰਦੇ ਨੇ, ਚਰਨ ਚਲੋ ਮਾਰਗ ਗੋਬਿੰਦ। ਉਹ ਸਿਰ ਚੰਗਾ ਜਿਹੜਾ ਤੁਹਾਡੀ ਸ਼ਰਨ ਵਿੱਚ ਆ ਕੇ ਗੁਰੂ ਦੇ ਚਰਨਾਂ ਦੇ ਨਾਲ ਜੁੜ ਗਿਆ। ਕਿਉਂਕਿ ਮੁੱਖ ਸੁਹਾਵਾ ਜਾਂ ਤਉ ਜਸ ਗਾਵੈ ਜੀਉ ਪਿਆ ਤੋ ਸਰਣੀ, ਇਵੇਂ ਸਾਡੀ ਇੱਕ ਇੱਕ ਗਿਆਨ ਇੰਦਰੇ, ਇੱਕ ਇੱਕ ਕਰਮ ਇੰਦਰੇ ਜਿਹੜੇ ਨੇ ਉਹ ਸਫਲ ਹੋ ਜਾਂਦੇ ਨੇ। ਇਸ ਲਈ ਗੁਰੂ ਤੋਂ ਵੀ ਸਦਾ ਬਲਹਾਰ ਜਾਈਏ, ਜਿਨ੍ਹੇ ਸਾਨੂੰ ਨਾਮ ਚੇਤੇ ਕਰਾਇਆ। ਤੇ ਸਾਹਿਬ ਕਹਿੰਦੇ ਉਹ ਅੱਖਾਂ ਉਹ ਨੇਤਰ ਭਲੇ ਨੇ, ਧੰਤਾ ਯੋਗ ਨੇ, ਜਿਹੜੇ ਗੁਰੂ ਦੇ ਨੇਤਰ ਦਰਸ਼ਨ ਕਰਦੇ ਹਨ।
ਹਸਤ ਪੁਨੀਤ ਪਵਿੱਤਰ ਹੈ ਮੇਰੀ ਜਿੰਦੜੀਏ, ਜੋ ਹਰ ਜਸ ਹਰ ਹਰ ਲੇਖਾ ਰਾਮ।
ਉਹ ਹੱਥ ਪੁਨੀਤ ਨੇ, ਪਵਿੱਤਰ ਨੇ। ਪੁਨੀਤ ਤੇ ਪਵਿੱਤਰ ਦਾ ਕੀ ਅਰਥ ਹੈ? ਜਿਵੇਂ ਕਿਸੇ ਨੂੰ ਆਪਾਂ ਚੰਗਾ ਕਹਿਣਾ ਹੋਵੇ ਤੇ ਗੁੱਡ ਕਹਿੰਦੇ ਹਾਂ, ਹੋਰ ਚੰਗਾ ਕਹਿਣਾ ਹੋਵੇ ਤੇ ਬੈਟਰ ਕਹਿੰਦੇ ਹਾਂ, ਹੋਰ ਚੰਗਾ ਕਹਿਣਾ ਹੋਵੇ ਤੇ ਬੈਸਟ ਕਹਿੰਦੇ ਹਾਂ। ਇਸੇ ਤਰ੍ਹਾਂ ਪਵਿੱਤਰ, 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 ਪੁਨੀਤ, ਭਾਵ ਜਦੋਂ ਪਵਿੱਤਰ ਤੋਂ ਵੀ ਉੱਪਰ ਜਾ ਕੇ ਉੱਥੇ ਪੁਨੀਤ ਸ਼ਬਦ ਵਰਤਿਆ ਜਾਂਦਾ ਹੈ। ਗਰੀਬ ਤੋਂ ਥੱਲੇ ਜਾ ਕੇ ਕਹਿਣਾ ਹੋਵੇ ਡੀਪਲੀ ਤੇ ਆਪਾਂ ਕਹਿੰਦੇ ਹਾਂ ਮਸਕੀਨ, ਹਮ ਗਰੀਬ ਮਸ਼ਕੀਨ ਪ੍ਰਭ ਤੇਰੇ। ਹੁਣ ਅਰਥ ਤਾਂ ਗਰੀਬ ਦੇ ਵੀ ਗਰੀਬ ਨੇ, ਮਸ਼ਕੀਨ ਦੇ ਵੀ ਗਰੀਬ ਨੇ, ਤੇ ਸੁਖਮਨੀ ਸਾਹਿਬ ਦੇ ਵਿੱਚ ਵੀ ਸੁਖੀ ਬਸੇ ਮਸਕੀਨੀਆਂ। ਉੱਥੇ ਮਸ਼ਕੀਨੀਆਂ ਦਾ ਅਰਥ ਕੋਈ ਪਹਿਲਵਾਨ ਨਹੀਂ ਹੈ, ਵੀ ਜਿਹੜਾ ਗਰੀਬੀ ਤੋਂ ਵੀ ਥੱਲੇ ਮਸ਼ਕੀਨ, ਇੰਨੀ ਮਤਲਬ ਆਪਣੇ ਆਪ ਨੂੰ ਨਿਰਮਾਣਤਾ ਵਿੱਚ ਲੈ ਕੇ ਜਾਂਦਾ ਉਹ ਸੁਖੀ ਵੱਸਦਾ, ਕਿਉਂਕਿ ਬੜੇ ਬੜੇ ਹੰਕਾਰੀ ਜਿਹੜੇ ਨੇ ਉਹ ਹੰਕਾਰ ਵਿੱਚ ਗਲਦੇ ਸੜਦੇ ਵੇਖੇ ਜਾਂਦੇ ਨੇ। ਗਰੀਬ ਨਵਾਜ ਨੇ ਕਿਰਪਾ ਕੀਤੀ, ਕਹਿਣ ਲੱਗੇ ਉਹ ਹੱਥ ਪਵਿੱਤਰ ਨੇ ਜਿਹੜੇ ਸੱਚਮੁੱਚ ਹਰੀ ਜਸ ਪਰਮੇਸ਼ਰ ਦਾ ਜਿਹੜਾ ਨਾਮ ਹੈ ਪਰਮੇਸ਼ਰ ਦੀਆਂ ਵਡਿਆਈਆਂ ਨੂੰ ਲਿਖਦੇ ਨੇ। ਧਨ ਸੋ ਕਾਗਦ ਕਲਮ ਧਨ, ਧਨ ਭਾਂਡਾ ਧਨ ਮਸ, ਧਨ ਲਿਖਾਰੀ ਨਾਨਕਾ ਜਿਨ ਨਾਮ ਲਿਖਾਇਆ ਸੱਚ। ਹਰ ਜਸ ਲਿਖੈ ਬੇਅੰਤ ਸੋ ਹੈ ਸੇ ਹੱਥਾ। ਉਹ ਹੱਥ ਸ਼ੋਭਨੀਕ ਨੇ ਜਿਹੜੇ ਹਰੀ ਪਰਮੇਸ਼ਰ ਦੀ ਵਡਿਆਈ ਲਿਖਦੇ ਹਨ।
ਇਸ ਜਾਣ ਕੇ ਪਗਨਿਤ ਪੂਜਿਆ ਮੇਰੀ ਜਿੰਦੜੀਏ, ਜੋ ਮਾਰਗ ਧਰਮ ਚਲੇ ਸਾਰਾਮ।
ਇਹ ਮੇਰੀ ਸੋਹਣੀ ਜਿੰਦੇ, ਉਹ ਪ੍ਰਭੂ ਦਾ ਸੇਵਕ ਜਿਹੜਾ ਧਰਮ ਦੇ ਮਾਰਗ ਤੇ ਚੱਲਦਾ ਨਾ, ਸੱਚਮੁੱਚ ਉਹਨਾਂ ਦੇ ਪੈਰ ਪੂਜਣ ਯੋਗ ਨੇ, ਸਤਿਕਾਰ ਯੋਗ ਨੇ, ਕਿਉਂਕਿ ਦੁਨਿਆਵੀ ਲੋਕਾਂ ਦੇ ਪੈਰ ਜਾਂਦੇ ਨੇ ਠੇਕੇ ਵੱਲ, ਜੂਏ ਵੱਲ, ਚੋਰੀ ਵੱਲ, ਲੋਭ ਲਾਲਚ ਵੱਲ, ਮੋਹ ਮਾਇਆ ਵੱਲ, ਤੇ ਪ੍ਰਭੂ ਪਿਆਰਾ ਕੋਈ ਹੋਵੇ ਤੇ ਉਹਦੇ ਪੈਰ ਚੱਲਣ ਧਰਮ ਦੇ ਮਾਰਗ ਵੱਲ, ਉਹ ਪੈਰ ਸੱਚੀ ਮੁੱਚੀ ਸਤਿਕਾਰ ਯੋਗ ਨੇ, ਪੂਜਣ ਯੋਗ ਨੇ, ਭਾਵ ਧੰਤਾ ਯੋਗ ਹਨ ਉਹ ਪੈਰ ਜਿਹੜੇ ਮਾਲਕ ਦੇ ਮਾਰਗ ਤੇ ਚੱਲਦੇ ਹਨ।
ਨਾਨਕ ਤਿੰਨ ਵਿਟੋਂ ਵਾਰ ਮੇਰੀ ਜਿੰਦੜੀਏ, ਹਰ ਸੁਣ ਹਰ ਨਾਮ ਮਨੇਸ਼ਾ ਰਾਮ।
ਤੀਸਰੇ ਪਦੇ ਦੀ ਸਤਿਗੁਰੂ ਜੀ ਸੰਪੂਰਨਤਾ ਕਰ ਰਹੇ ਨੇ, ਨਾਨਕ ਤਿੰਨ ਵਿਟੋਂ ਵਾਰਿਆ ਮੇਰੀ ਜਿੰਦੜੀਏ, ਹੀ ਮੇਰੀ ਸੋਹਣੀ ਜਿੰਦੇ। ਭਾਵ ਗੁਰੂ ਨਾਨਕ ਨਾਮ ਦੀ ਮੋਹਰ ਛਾਪ ਲਾ ਕੇ ਸਾਹਿਬ ਕਿਰਪਾ ਕਰ ਰਹੇ ਨੇ ਕਿ ਇਹ ਨਾਨਕ ਉਹਨਾਂ ਤੋਂ ਸਦਾ ਮੈਂ ਕੁਰਬਾਨ ਜਾਵਾਂ, ਘੋਲ ਘੁਮਾਵਾਂ, ਜਿਹੜੇ ਹਰੀ ਪਰਮੇਸ਼ਰ ਦਾ ਨਾਮ ਸੁਣ ਕੇ ਫਿਰ ਉਸ ਨਾਮ ਨੂੰ ਮੰਨਦੇ ਹਨ।
ਭਗਤ ਪਾਤਾਲ ਆਕਾਸ਼ ਮੇਰੀ ਜਿੰਦੜੀਏ, ਸਭ ਹਰ ਹਰ ਨਾਮ ਧਿਆਵੈ ਰਾਮ।
ਇਹ ਮੇਰੀ ਸੋਹਣੀ ਜਿੰਦੇ, ਵੇਖ ਧਰਤੀ ਪਤਾਲ ਆਕਾਸ਼ ਇਹਨਾਂ ਵਿੱਚ ਵਸਦੇ ਸਾਰੇ ਜੀਵ ਤੇ ਇਹ ਵੀ ਉਸ ਮਾਲਕ ਦੇ ਗੁਣ ਗਾ ਰਹੇ ਨੇ, ਕਿਉਂਕਿ ਮਾਲਕ ਦੀ ਰਜ਼ਾ ਵਿੱਚ ਤੁਰਦੇ ਨੇ। ਭੈ ਵਿੱਚ ਧਰਤੀ ਦੱਬੀ ਭਾਰ, ਉਹਦੇ ਹੁਕਮ ਵਿੱਚ ਆਕਾਸ਼ ਟਿਕਿਆ। ਆਕਾਸ਼ ਕਦੇ ਨਹੀਂ ਕਹਿੰਦਾ ਵੀ ਮੈਨੂੰ ਧਰਤੀ ਦੀ ਜਗ੍ਹਾ ਤੇ ਲੈ ਕੇ ਆਓ, ਤੇ ਧਰਤੀ ਕਦੇ ਨਹੀਂ ਕਵੇਗੀ ਮੈਨੂੰ ਉੱਪਰ ਲੈ ਕੇ ਜਾਓ। ਜਦੋਂ ਰਜ਼ਾ ਵਿੱਚ ਕੋਈ ਰਹਿੰਦਾ ਇਹ ਮਾਲਕ ਦੇ ਗੁਣ ਗਾਉਣੇ ਨੇ। ਵੇਖੇ ਮੇਰੀ ਸੋਹਣੀ ਜਿੰਦੇ, ਉਸ ਪਰਮਾਤਮਾ ਨੇ ਰਾਤੀ ਰੁੱਤੀ ਥਿੱਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਇਹ ਸਭ ਕੁਝ ਪੈਦਾ ਕੀਤਾ ਹੈ ਤੇ ਇਹ ਮਾਲਕ ਦੀ ਰਜ਼ਾ ਵਿੱਚ ਟਿਕਿਆ ਹੋਇਆ। ਭੈ ਵਿੱਚ ਪਵਨ ਵਹਿ ਸਦਵਾਓ, ਭੈ ਵਿੱਚ ਚੱਲੈ ਲੱਖ ਦਰਿਆਓ। ਇੱਕ ਤੂੰ ਹੀ ਆ ਜਿਹੜਾ ਰੱਬ ਦਾ ਡਰ ਮਨ ਵਿੱਚ ਨਹੀਂ ਰੱਖਦਾ, ਰੱਬ ਦੇ ਹੁਕਮ ਵਿੱਚ ਨਹੀਂ ਚੱਲਦਾ। ਬਾਕੀ ਤਾਂ ਸੂਰਜ ਚੰਦਰਮਾ ਤਾਰੇ ਗ੍ਰਹਿ ਨਛੱਤਰ ਸਾਰੇ ਮਾਲਕ ਦੇ ਭੈ ਵਿੱਚ ਨੇ, ਹੁਕਮ ਵਿੱਚ ਨੇ, ਕਿਉਂਕਿ ਜਿਵੇਂ ਜਿਵੇਂ ਮਾਲਕ ਨੇ ਇਹਨਾਂ ਨੂੰ ਡਿਊਟੀਆਂ ਦਿੱਤੀਆਂ ਨੇ। ਚੰਦਰਮਾ ਰਾਤ ਡਿਊਟੀ ਕਰਦਾ, ਸੂਰਜ ਦਿਨੇ ਕਰਦਾ, ਕੋਈ ਆਪਸ ਵਿੱਚ ਲੜਾਈ ਝਗੜਾ ਨਹੀਂ। ਤੇ ਵੇਖੋ ਉਹ ਸਾਰੇ ਇਵੇਂ ਮਾਲਕ ਦੇ ਹੁਕਮ ਵਿੱਚ ਨੇ ਤੇ ਉਹ ਮਾਲਕ ਨੂੰ ਗਾ ਰਹੇ ਹਨ। ਸਾਹਿਬ ਨੇ ਇੱਕ ਪਾਵਨ ਤੁਕ ਦੇ ਰਾਹੀਂ ਮਨ ਨੂੰ ਆਕਾਸ਼ ਵਿੱਚ ਉੱਡਣ ਵਾਲਿਆਂ ਦੀ, ਧਰਤੀ ਤੇ ਰਹਿਣ ਵਾਲਿਆਂ ਦੀ ਤੇ ਪਾਣੀ ਵਿੱਚ ਜਿਹੜੇ ਤਰਦੇ ਨੇ ਉਹਨਾਂ ਦੀ ਗੱਲ ਕੀਤੀ ਹੈ। ਜੋ ਬੋਲਤ ਹੈ ਮ੍ਰਿਗ ਮੀਨ ਪੰਖੇਰੂ, ਸੋ ਬਿਨ ਹਰ ਜਾਪਤ ਹੈ ਨਹੀਂ ਹੋਰ। ਮ੍ਰਿਗ ਕਹੀਏ ਹਿਰਨ ਜਿਹੜੇ ਧਰਤੀ ਤੇ ਨੇ, ਮੀਨ ਕਹੀਏ ਮੱਛੀ ਜਿਹੜੀ ਪਾਣੀ ਵਿੱਚ ਹੈ, ਤੇ ਪੰਖੇਰੂ ਜਿਹੜਾ ਆਕਾਸ਼ ਵਿੱਚ ਉੱਡਦਾ, ਇਹ ਸਾਰੇ ਉਸ ਮਾਲਕ ਨੂੰ ਜਾਪ ਰਹੇ ਨੇ, ਮਾਲਕ ਨੂੰ ਗਾ ਰਹੇ ਹਨ। ਹਰ ਹਟ ਵੀ ਤੂੰ ਤੂੰ ਕਰੈ ਬੋਲੈ ਭਲੀ ਬਾਣ। ਖੂਹ ਚੱਲਦਾ ਹੋਵੇ, ਹਲਟ ਚੱਲਦਾ ਹੋਵੇ ਤੇ ਸਾਹਿਬ ਕਹਿੰਦੇ ਉਹਦੇ ਵਿੱਚੋਂ ਵੀ ਆਵਾਜ਼ ਆਉਂਦੀ ਹੈ, ਤੂੰ ਤੂੰ ਤੂੰ। ਇਹ ਮਨੁੱਖੀ ਆ ਜਿਹੜਾ ਕਰੀ ਜਾਂਦਾ ਮੈਂ, ਬਾਕੀ ਤਾਂ ਸਮੁੱਚੀ ਕਾਇਨਾਤ ਕਹਿ ਰਹੀ ਹੈ ਤੇਰਾ ਤੇਰਾ ਤੇਰੀ ਤੇਰੀ ਤੂੰ ਤੂੰ। ਮਨੁੱਖ ਜਿਹੜਾ ਉਹ ਮੈਂ ਵਿੱਚ ਫਸਿਆ ਹੋਇਆ, ਮੇਰਾ ਮੇਰਾ ਕਰਕੇ। ਜਬ ਲੱਗ ਮੇਰੀ ਮੇਰੀ ਕਰੈ, ਤਬ ਲੱਗ ਕਾਜ ਏਕ ਨੇ ਸਰੈ। ਜਬ ਮੇਰੀ ਮੇਰੀ ਮਿਟ ਜਾਏ, ਤਬ ਪ੍ਰਭ ਕਾਜ ਸਵਾਰੇ ਆਏ। ਸਭ ਕਹਿੰਦੇ ਨੇ ਵੇਖ ਸਾਰੇ ਧਰਤੀ ਪਤਾਲ ਆਕਾਸ਼ ਉਸ ਮਾਲਕ ਨੂੰ ਗਾ ਰਹੇ ਹਨ, ਧਿਆ ਰਹੇ ਹਨ।
ਪਾਣ ਪਾਣੀ ਦਾ ਸੰਤਰੇ ਮੇਰੀ ਜਿੰਦੜੀਏ, ਮਿਤ ਹਰ 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 ਜਸ ਗਾਵੇ ਰਾਮ।
ਇਹ ਮੇਰੀ ਸੋਹਣੀ ਜਿੰਦੇ, ਵੇਖ ਪੌਣ ਹਵਾ ਗਾ ਰਹੀ ਹੈ, ਪਾਣੀ ਗਾ ਰਿਹਾ, ਅੱਗ ਗਾ ਰਹੀ ਹੈ, ਤੇ ਨਿਤਾ ਪ੍ਰਤੀ ਇਹ ਸਾਰੇ ਹਰੀ ਪਰਮਾਤਮਾ ਦਾ ਜਸ ਕਰ ਰਹੇ ਨੇ। ਕਿਵੇਂ? ਜੋ ਪਰਮਾਤਮਾ ਦੇ ਗੁਣ ਨੇ ਉਹ ਗੁਣ ਹਵਾ ਨੇ ਧਾਰਨ ਕਰ ਲਿਆ, ਜਿਵੇਂ ਪਰਮਾਤਮਾ ਨਹੀਂ ਨਾ ਵੇਖਦਾ ਵੀ ਮੇਰੇ ਸਾਹਮਣੇ ਹਿੰਦੂ ਹੈ, ਮੁਸਲਮਾਨ ਹੈ, ਗਰੀਬ ਹੈ, ਅਮੀਰ ਹੈ, ਰਾਜਾ ਹੈ, ਪਰਜਾ, ਇਸੇ ਤਰ੍ਹਾਂ ਹਵਾ ਵੀ ਨਹੀਂ ਵੇਖਦੀ ਵੀ ਜਦੋਂ ਮੈਂ ਚੱਲਦੀ ਹਾਂ ਤੇ ਮੇਰੇ ਸਾਹਮਣੇ ਰਾਜਾ ਬੈਠਾ ਕਿ ਗਰੀਬ ਬੈਠਾ, ਮੇਰੇ ਸਾਹਮਣੇ ਕੋਈ ਬ੍ਰਾਹਮਣ ਬੈਠਾ, ਕੋਈ ਸ਼ੂਦਰ ਬੈਠਾ, ਮੇਰੇ ਸਾਹਮਣੇ ਕੋਈ ਹਿੰਦੂ ਮੁਸਲਮਾਨ ਸਿੱਖ ਈਸਾਈ ਬੈਠਾ। ਹਵਾ ਕਦੇ ਨਹੀਂ ਜਾਤ ਪਾਤ ਪੁੱਛਦੀ, ਹਵਾ ਜਿਹੜੀ ਹੈ ਉਹਨੂੰ ਕੋਈ ਵੀ ਮਾਣ ਸਕਦਾ। ਤੇ ਜਦੋਂ ਹਵਾ ਨੇ ਪਰਮੇਸ਼ੁਰ ਵਾਲਾ ਗੁਣ ਧਾਰਨ ਕਰ ਲਿਆ ਤੇ ਇਹ ਸਮਝ ਲਓ ਪਰਮੇਸ਼ੁਰ ਦੀ ਉਸਤਤ ਕਰ ਰਹੀ ਹੈ। ਜਿਵੇਂ ਜਿਹੜੀ ਧਰਤੀ ਹੈ ਉਹ ਵੀ ਮਾਨੋ ਭੈ ਵਿੱਚ ਸਾਡੇ ਪੈਰਾਂ ਦੇ ਹੇਠ ਟਿਕੀ ਹੋਈ ਹੈ, ਭੈ ਵਿੱਚ ਧਰਤੀ ਦੱਬੀ ਭਾਰ, ਪਾਣੀ ਹੈ, ਪਾਣੀ ਕੋਈ ਇਸ਼ਨਾਨ ਕਰ ਲਵੇ ਉਹਦੇ ਸਰੀਰ ਦੀ ਮੈਲ ਉਤਾਰਦਾ, ਕੱਪੜੇ ਧੋ ਦਿੰਦਾ, ਕਿਉਂਕਿ ਕਦੇ ਪਾਣੀ ਨਹੀਂ ਪੁੱਛਦਾ ਵੀ ਇਹ ਕੱਪੜੇ ਮੁਸਲਮਾਨ ਦੇ ਨੇ, ਹਿੰਦੂ ਦੇ ਨੇ, ਸਿੱਖ ਦੇ ਨੇ, ਈਸਾਈ ਦੇ ਨੇ, ਗਰੀਬ ਦੇ ਨੇ, ਅਮੀਰ ਦੇ ਨੇ। ਇਹ ਗੁਣ ਇਹਨਾਂ ਨੇ ਧਾਰਨ ਕੀਤੇ ਨੇ ਤੇ ਇਸ ਕਰਕੇ ਇਹ ਸਾਰੇ ਜਿਹੜੇ ਨੇ ਮਾਲਕ ਨੂੰ ਗਾ ਰਹੇ ਨੇ। ਸਾਹਿਬ ਕਹਿੰਦੇ ਅਸਲ ਵਿੱਚ ਤੂੰ ਵੀ ਰਸਨਾ ਕਰਕੇ ਤੇ ਗਾ ਰਿਹਾ ਪਰ ਮਾਲਕ ਵਾਲੇ ਗੁਣ ਆਪਣੀ ਜ਼ਿੰਦਗੀ ਵਿੱਚ ਧਾਰਨ ਨਹੀਂ ਕਰਦਾ। ਤੇਰੀ ਜ਼ਿੰਦਗੀ ਵਿੱਚ ਆਪਣਾ ਪਰਾਇਆ, ਤੇਰੀ ਜ਼ਿੰਦਗੀ ਵਿੱਚ ਕਾਲਾ ਗੋਰਾ, ਤੇਰੀ ਜ਼ਿੰਦਗੀ ਵਿੱਚ ਗਰੀਬ ਅਮੀਰ ਦਾ ਫਰਕ ਹੈ। ਜਿਸ ਦਿਨ ਇਹ ਫਰਕ ਮਿਟ ਗਿਆ ਤੇ ਸੱਚਮੁੱਚ ਬਿਨਾਂ ਬੋਲਿਆ ਹੀ ਤੂੰ ਮਾਲਕ ਦੇ ਗੁਣ ਗਾਉਣ ਲੱਗ ਪਵੇਂਗਾ, ਤੇਰੇ ਅੰਦਰੋਂ ਸਮੁੱਚੀ ਕਾਇਨਾਤ ਵਿੱਚੋਂ ਆਵਾਜ਼ ਆਵੇਗੀ। ਜਦੋਂ ਜਗਤ ਗੁਰੂ ਨਾਨਕ ਪਾਤਸ਼ਾਹ ਜੀ ਗੋਰਖ ਮਤੇ ਦੀ ਧਰਤੀ ਤੇ ਗਏ ਜਿੱਥੇ ਵਿਚਾਰ ਚਰਚਾ ਹੋਈ, ਸਤਿਗੁਰਾਂ ਨੇ ਹਰ ਪ੍ਰਸ਼ਨ ਦਾ ਉੱਤਰ ਦੇ ਕੇ ਨੇਤਰ ਕਰ ਦਿੱਤਾ, ਜੋਗੀਆਂ ਨੂੰ ਗੋਸ਼ਟ ਕਰ ਕਰ ਕੰਨ ਫੜਾਏ, ਤੋਬਾ ਕਰਵਾ ਦਿੱਤੀ, ਸਿੱਧ ਬੋਲਣ ਸ਼ੁਭ ਬਚਨ, ਧੰਨ ਨਾਨਕ ਤੇਰੀ ਵੱਡੀ ਕਮਾਈ। ਉਹਨਾਂ ਸਿੱਧਾਂ ਨੇ ਜੋਗੀਆਂ ਨੇ ਵੇਖਿਆ ਵੀ ਗੋਸ਼ਟ ਵਿਚਾਰ ਚਰਚਾ ਪ੍ਰਸ਼ਨ ਉੱਤਰਾਂ ਦੇ ਵਿੱਚ ਤੇ ਅਸੀਂ ਨਹੀਂ ਜਿੱਤ ਸਕੇ। ਉਹਨਾਂ ਨੇ ਇੱਕ ਸਾਜਿਸ਼ ਰਚੀ, ਧਰਤੀ ਦੇ ਹੇਠ ਟੋਆ ਪੁੱਟ ਕੇ ਉਹਦੇ ਵਿੱਚ ਇੱਕ ਬੱਚਾ ਬਿਠਾਇਆ, ਉਹਨੂੰ ਸਿਖਾਇਆ ਵੀ ਜਦੋਂ ਅਸੀਂ ਪੁੱਛਾਂਗੇ ਧਰਤੀ ਤੂੰ ਕਿਹਦੀ ਹੈ ਤੇ ਤੁਸੀਂ ਕਹਿਣਾ ਹੈ ਸਿੱਧਾਂ ਦੀ, ਜੋਗੀਆਂ ਦੀ, ਨਾਥਾਂ ਦੀ। ਉੱਪਰੋਂ ਛੱਤ ਪਾ ਦਿੱਤੀ। ਜੋਗੀ ਕਹਿਣ ਲੱਗੇ ਜੀ ਨਿਰਣਾ ਕਰੀਏ ਵੀ ਆਪਾਂ ਧਰਤੀ ਨੂੰ ਪੁੱਛ ਲੈਂਦੇ ਹਾਂ, ਧਰਤੀਏ ਤੂੰ ਕਿਹਦੀ ਹੈ। ਤੇ ਜਦੋਂ ਧਰਤੀ ਨੂੰ ਪੁੱਛਿਆ ਤੇ ਬੱਚਾ ਬੋਲ ਪਿਆ, ਕਹਿਣ ਲੱਗਾ ਜੀ ਮੈਂ ਜੋਗੀਆਂ ਦੀ। ਦੂਜੀ ਵਾਰ ਪੁੱਛਿਆ, ਫਿਰ ਕਹਿਣ ਲੱਗਾ ਮੈਂ ਨਾਥਾਂ ਦੀ। ਫਿਰ ਪੁੱਛਿਆ ਧਰਤੀ ਤੂੰ ਕਿਹਦੀ ਆ, ਕਹਿਣ ਲੱਗੀ ਮੈਂ ਸਿੱਧਾਂ ਦੀ ਆ। ਕਹਿਣ ਲੱਗੇ ਵੇਖਿਆ ਜੀ ਤਿੰਨ ਵਾਰ ਪੁੱਛ ਲਿਆ, ਤਿੰਨੇ ਵਾਰ ਧਰਤੀ ਦਾ ਜਵਾਬ ਆਇਆ ਮੈਂ ਜੋਗੀਆਂ ਦੀ ਆ, ਮੈਂ ਨਾਥਾਂ ਦੀ ਆ, ਮੈਂ ਸਿੱਧਾਂ ਦੀ ਆ। ਸਾਹਿਬ ਕਹਿੰਦੇ ਹੁਣ ਪੁੱਛੋ। ਭਾਈ ਗੁਰਦਾਸ ਜੀ ਕਹਿੰਦੇ ਕਿਹੜਾ ਝੱਲੇ ਗੁਰੂ ਦੀ ਝਾਲਾ। ਜਦੋਂ ਚੌਥੀ ਵਾਰ ਪੁੱਛਿਆ ਤੇ ਬੱਚਾ ਬੋਲਿਆ ਹੀ ਨਾ। ਸਾਹਿਬ ਕਹਿੰਦੇ ਹੁਣ ਇਕਾਗਰ ਹੋ, ਹੁਣ ਸਮੁੱਚੇ ਬ੍ਰਹਿਮੰਡ ਵਿੱਚੋਂ ਆਵਾਜ਼ ਸੁਣੋ ਤੇ ਉਹ ਆਵਾਜ਼ ਇਹ ਨਹੀਂ ਆਵੇਗੀ ਕਿ ਧਰਤੀ ਕਵੇਗੀ ਵੀ ਮੈਂ ਸਿੱਧਾਂ ਦੀ ਆ, ਮੈਂ ਜੋਗੀਆਂ ਦੀ ਆ, ਮੈਂ ਨਾਥਾਂ ਦੀ ਆ। ਸੁਣੋ ਤੇ ਸੱਚਮੁੱਚ ਜਦੋਂ ਇਕਾਗਰ ਹੋ ਕੇ ਸੁਣਿਆ ਤੇ ਸਮੁੱਚੇ ਬ੍ਰਹਿਮੰਡ ਵਿੱਚੋਂ ਆਵਾਜ਼ ਆਈ ਵੀ ਇਹ ਸਮੁੱਚੀ ਕਾਇਨਾਤ ਉਸ ਕਾਦਰ ਦੀ ਹੈ ਤੇ ਉਹਨੂੰ ਗਾ ਰਹੀ ਹੈ। ਜੋਗੀਆਂ ਦੇ ਭਰਮ ਭੁਲੇਖੇ ਦੂਰ ਹੋ ਗਏ। ਸਾਡੀ ਵੀ ਹਾਲਤ ਇਹ ਹੈ ਕਿ ਅਸੀਂ ਆਖਦੇ ਹਾਂ ਹਮਰੀ ਭੂਮ ਕੌਣ ਘਾਲੇ ਪੈਰ, ਮੇਰੀ ਧਰਤੀ ਦੇ ਵਿੱਚੋਂ ਦੀ ਕੋਈ ਲੰਘ ਕੇ ਤੇ ਦੱਸੇ। ਸਾਹਿਬ ਕਹਿੰਦੇ ਨਹੀਂ, ਮੇਰਾ ਮੇਰਾ ਨਹੀਂ ਕਰਨਾ, ਤੇਰਾ ਤੇਰਾ ਕਰਨਾ। ਤੇ ਗੁਰੂ ਨਾਨਕ ਸਾਹਿਬ ਦੇ ਜਿਹੜੇ ਸੁਨਹਿਰੀ ਅਸੂਲ ਸਨ ਉਹਨਾਂ ਵਿੱਚੋਂ ਇੱਕ ਇਹ ਵੀ ਸੀ ਕਿ ਉਹਨਾਂ ਨੇ ਤੇਰਾ ਤੇਰਾ ਕਹਿ ਕੇ ਭੁੱਖਿਆਂ ਨੂੰ ਰਜਾ ਦਿੱਤਾ। ਬਰਕਤਾਂ ਇੰਨੀਆਂ ਆ ਗਈਆਂ ਕਿ ਕਈ ਵਾਰ ਹਿਸਾਬ ਕਿਤਾਬ ਹੋਇਆ ਪਰ ਮੋਦੀਖਾਨੇ ਵਿੱਚ ਘਾਟਾ ਕੋਈ ਨਾ ਪਿਆ। ਸਾਹਿਬ ਕਹਿੰਦੇ ਸਾਰੇ ਉਸ ਮਾਲਕ ਨੂੰ ਸਿਮਰ ਰਹੇ ਨੇ, ਗਾ ਰਹੇ ਹਨ
ਮਨ ਤ੍ਰਿਣ ਸਭ ਆਕਾਰ ਹੈ ਮੇਰੀ ਜਿੰਦੜੀਏ ਮੁਖ ਹਰ ਹਰ ਨਾਮ ਧਿਆਵੈ ਰਾਮ।
ਬਣ ਕਹੀਏ ਬਹੁਤ ਵੱਡਾ ਜੰਗਲ ਜਿੱਥੇ ਦਰਖਤਾਂ ਦਾ ਸਮੂਹ ਹੈ, ਤ੍ਰਿਣ ਕਹੀਏ ਇੱਕ ਨਿੱਕਾ ਜਿਹਾ ਘਾਹ ਦਾ ਤਿਣਕਾ, ਭਾਵ ਕੀੜੀ ਤੋਂ ਲੈ ਕੇ ਹਾਥੀ ਤੱਕ, ਇੱਕ ਮਿੱਟੀ ਦੇ ਕਣ ਤੋਂ ਲੈ ਕੇ ਪਹਾੜ ਤੱਕ ਤੇ ਇੱਕ ਨਿੱਕੇ ਜੇ ਘਾਹ ਦੇ ਤਿਣਕੇ ਤੋਂ ਲੈ ਕੇ ਜੰਗਲਾਂ ਦੇ ਜੰਗਲ ਜਿਹੜੇ ਨੇ ਸਾਰੇ ਉਸ ਮਾਲਕ ਦੇ ਭੈ ਵਿੱਚ ਨੇ ਤੇ ਮਾਲਕ ਨੂੰ ਗਾ ਰਹੇ ਹਨ, ਸਿਮਰ ਰਹੇ ਹਨ।
ਨਾਨਕ ਤੇ ਹਰ ਦਰ ਪੈਣ ਆਇਆ ਮੇਰੀ ਜਿੰਦੜੀਏ ਜੋ ਗੁਰਮੁਖ ਭਗਤ ਮਨ ਲਾਵੈ ਰਾਮ।
ਜਿਵੇਂ ਦੁਨਿਆਵੀ ਤੌਰ ਤੇ ਕਿਸੇ ਦਾ ਸਤਿਕਾਰ ਕੀਤਾ ਜਾਂਦਾ, ਉਹਦੇ ਪਰਉਪਕਾਰ ਵੇਖ ਕੇ ਉਹਨੂੰ ਸਨਮਾਨ ਮਿਲਦਾ ਤੇ ਸਨਮਾਨ ਸਾਡੀ ਬੁਨਿਆਦੀ ਲੋੜ ਹੈ, ਸਾਡਾ ਬੁਨਿਆਦੀ ਹੱਕ ਹੈ। 84 ਲੱਖ ਜੂਨਾਂ ਦੇ ਵਿੱਚੋਂ ਜਾਂ ਬੇਅੰਤ ਜੂਨਾਂ ਜਿਹੜੀਆਂ ਨੇ, ਬਹੁਤ ਜਨਮ ਵਿਛੜੇ ਤੇ ਮਾਧੋ, ਮਨੁੱਖ ਨੂੰ ਪਰਮੇਸ਼ਰ ਨੇ ਸਨਮਾਨ ਦੇ ਕੇ, ਵਡਿਆਈ ਦੇ ਕੇ ਸੰਸਾਰ ਤੇ ਭੇਜਿਆ। 84 ਜੂਨ ਸਬਾਈ ਮਾਨਸ ਕੋ ਪ੍ਰਭ ਦੀ ਵਡਿਆਈ। ਕਿ ਜੇ ਜਗਤ ਵਿੱਚ ਆ ਕੇ ਵਡਿਆਈ ਦੇ ਪਾਤਰ ਬਣ ਰਹੇ ਹਾਂ, ਸਨਮਾਨ ਲੈ ਰਹੇ ਹਾਂ, ਤੇ ਇਹਦਾ ਮਤਲਬ ਕਰਤੇ ਪੁਰਖ ਵਾਹਿਗੁਰੂ ਦੇ ਅਸੀਂ ਅਨੁਸਾਰੀ ਹਾਂ, ਤੇ ਜੇ ਸਾਡਾ ਅਪਮਾਨ ਹੋ ਰਿਹਾ, ਨਿਰਾਦਰ ਹੋ ਰਿਹਾ, ਇਹਦਾ ਮਤਲਬ ਆਪਾਂ ਆਪਣੇ ਵਾਹਿਗੁਰੂ ਤੋਂ ਉਲਟ ਕਰਮ ਕਰ ਰਹੇ ਹਾਂ। ਸਾਹਿਬ ਕਹਿੰਦੇ ਜਿਵੇਂ ਦੁਨਿਆਵੀ ਤੌਰ ਤੇ ਕਿਸੇ ਦਾ ਸਨਮਾਨ ਕੀਤਾ ਜਾਂਦਾ, ਨਾਨਕ ਤੇ ਹਰ ਦਰ ਪੈ ਨਾਇਆ, ਕਹਿੰਦੇ ਹਰੀ ਪਰਮਾਤਮਾ ਵੀ ਫਿਰ ਸਰੂਪਾ ਲੈ ਕੇ ਖੜਾ ਉਡੀਕਦਾ ਵੀ ਆ ਹੇ ਨਾਨਕ, ਉਹਨਾਂ ਨੂੰ ਹਰੀ ਦੇ ਦਰ ਤੇ ਪਹਿਨਾਇਆ ਜਾਂਦਾ, ਸਿਰੋਪਾਓ ਦੇ ਕੇ ਸਨਮਾਨ ਕੀਤਾ ਜਾਂਦਾ, ਮੇਰੀ ਜਿੰਦੜੀਏ ਹੇ ਮੇਰੀ ਸੋਹਣੀ ਜਿੰਦੇ, ਜੋ ਗੁਰਮੁਖ ਭਗਤ ਮਨ ਲਾਵੈ ਰਾਮ, ਜਿਹੜੇ ਗੁਰੂ ਦੇ ਰਾਹੀਂ ਭਗਤੀ ਵਿੱਚ ਆਪਣਾ ਮਨ ਜੋੜ ਲੈਂਦੇ ਨੇ, ਜਿਨ੍ਹਾਂ ਨੇ ਮਾਲਕ ਨੂੰ ਸਿਮਰਿਆ ਹੈ, ਉਹਨਾਂ ਦਾ ਫਿਰ ਸਤਿਕਾਰ ਮੇਰੇ ਮਾਲਕ ਦੇ ਦਰ ਤੇ ਹੁੰਦਾ, ਪ੍ਰਭੂ ਸਦਾ ਉਹਨਾਂ ਨੂੰ ਸਨਮਾਨ ਦਿੰਦਾ, ਉਹਨਾਂ ਦੀ ਵਡਿਆਈ ਹੁੰਦੀ ਹੈ ਮਾਲਕ ਦੇ ਦਰ ਤੇ, ਕਿਉਂਕਿ ਜੈ ਜੈਕਾਰ ਜਪੰਥ ਨਰਾ, ਇਹ ਮਾਨਸ ਕਿਆ ਵਿਚਾਰਾ ਤੇ ਲੋਕ ਸੁਣਾਏ ਸੀ, ਚੱਲਿਆ ਪਤ ਸਿਉ ਜਨਮ ਸਵਾਰ ਵਾਜਾ ਵਾਏ ਸੀ। ਅਸੀਂ ਤੇ ਬੱਚੇ ਦੇ ਜਨਮ ਸਮੇਂ ਵਾਜੇ ਵਜਾਈ ਜਾਂਦੇ, ਵਿਆਹ ਸਮੇਂ ਵਾਜੇ ਵਜਾਈ ਜਾਂਦੇ ਹਾਂ। ਸਾਹਿਬ ਕਹਿੰਦੇ ਇਹੋ ਜਿਹੇ ਕੰਮ ਕਰ, ਭਗਤੀ ਵਿੱਚ ਗੜੂੰਦ ਹੋ ਕੇ ਤੁਰ, ਜਦੋਂ ਸੰਸਾਰ ਤੋਂ ਤੁਰੇ ਤੇ ਦਰਗਾਹ ਤੱਕ ਤੇਰੇ ਵਾਜੇ ਵੱਜਣ, ਤੇਰਾ ਸਨਮਾਨ ਹੋਵੇ। ਆ ਦੁਨਿਆਵੀ ਵਾਜੇ ਗਾਜਿਆਂ ਨੇ ਤਾਂ ਤੈਨੂੰ ਉਸ ਸਨਮਾਨ ਦਾ ਪਾਤਰ ਨਹੀਂ ਬਣ ਦੇਣਾ, ਤੂੰ ਡੀਜੇ ਵਜਾ ਵਜਾ ਨੱਚੀ ਜਾਂਦਾ, ਧਮੱਚੜੇ ਪਾਈ ਜਾਂਦਾ, ਨਹੀਂ, ਐਸਾ ਕਰਮ ਕਰ, ਐਸਾ ਪਰਉਪਕਾਰ ਕਰ ਕਿ ਸੱਚਮੁੱਚ ਤੇਰਾ ਸਦਾ ਲਈ ਜਿਹੜਾ ਸੁਚੱਜਾ ਸਨਮਾਨ ਹੈ ਹੋ ਸਕੇ। ਜਿੱਥੇ ਆਪ ਜੀ ਨੇ ਪਾਵਨ ਮੁੱਖ ਵਾਕ ਦੀ ਵਿਚਾਰ ਸਰਵਣ ਕੀਤੀ ਹੈ, ਆਓ ਪੰਜਵੇਂ ਗੁਰੂ ਨਾਨਕ ਧੰਨ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਪਾਵਨ ਗੁਰ ਸ਼ਬਦ ਜੋ ਲੜੀਵਾਰ ਕਥਾ ਦੇ ਵਿੱਚ ਹੈ ਅੱਗੇ ਸਰਵਣ ਕਰੀਏ। ਇਹ ਪਾਵਨ ਅੰਮ੍ਰਿਤਮਈ ਬਚਨ ਬਿਲਾਵਲ ਰਾਗ ਅੰਦਰ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਪੁੰਜ ਸਾਹਿਬ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਉਚਾਰਨ ਕੀਤੇ ਹੋਏ ਪਾਵਨ ਅੰਗ 807 ਤੇ ਸ਼ੋਭਨੀਕ ਹਨ। ਪ੍ਰਭੂ ਪਿਆਰਿਆਂ ਨੂੰ ਇਸ ਗੱਲ ਦੀ ਸੋਝੀ ਆ ਜਾਂਦੀ ਕਿ ਮਾਇਆ ਦਾ ਜਿਤਨਾ ਵੀ ਪਸਾਰਾ ਜੰਜਾਲ ਹੈ, ਇਹ ਕਿਸੇ ਦੇ ਨਾਲ ਵੀ ਇੱਥੋਂ ਤੁਰ ਲੱਗਿਆ ਨਹੀਂ ਨਿਭਦਾ, ਇਹ ਕੇਵਲ ਗੁਜਰਾਨ ਦੀ ਖਾਤਰ ਹੈ। ਜਿਹੜਾ ਗੁਜਰਾਨ ਲਈ ਵਰਦਾ ਉਹਦੀ ਮਾਇਆ ਪਰਉਪਕਾਰੀ ਹੈ, ਸਫਲੀ ਹੈ, ਤੇ ਜਿਹੜਾ ਪਾਪ ਕਰ ਕਰਕੇ ਇਕੱਠੀ ਕਰੀ ਜਾਂਦਾ ਵੀ ਭੁਲੇਖਾ ਹੋਵੇ ਸ਼ਾਇਦ ਤੁਰਨ ਲੱਗਿਆ ਇਹ ਮੇਰੇ ਨਾਲ ਜਾਵੇ, ਪ੍ਰਭੂ ਪਿਆਰਿਆਂ ਨੂੰ ਸਮਝ ਆ ਜਾਂਦੀ ਹੈ ਕਿ ਸਾਕਤੀ ਪਾਪ ਕਰ ਕਰ ਵਿਖਿਆ ਧਨ ਸੰਚਿਆ, ਤਿੰਨਾ ਇੱਕ ਵਿਖ ਨਾਲ ਨਾ ਜਾਈ, ਇੱਕ ਕਦਮ ਵੀ ਉਹਨਾਂ ਦੇ ਨਾਲ ਇਹ ਨਹੀਂ ਤੁਰਦਾ। ਨਾਂਗੇ ਪਾਵੋ ਤੇ ਗਏ ਜਿਨਕੇ ਲੱਖ ਕਰੋੜ, ਜਿਨ੍ਹਾਂ ਦੇ ਲੱਖਾਂ ਕਰੋੜਾਂ ਸਨ ਉਹ ਖਾਲੀ ਹੱਥ ਤੇ ਨੰਗੇ ਪੈਰ ਸਿਕੰਦਰ ਵਰਗੇ, ਕਾਰੂ ਵਰਗੇ ਵੀ ਸੰਸਾਰ ਤੋਂ ਤੁਰ ਗਏ। ਪ੍ਰਭੂ ਦੇ ਸੰਤ ਜਨਾਂ ਦਾ ਇਹ ਖਿਆਲ ਹੈ ਵੀ ਬੜੇ ਬੜੇ ਜਿਹੜੇ ਛਤਰਪਤੀ ਸਨ ਉਹ ਵੀ ਇੱਥੋਂ ਉੱਠ ਕੇ ਚਲੇ ਗਏ, ਭਾਵ ਮਾਤੇ ਮਤੰਗ ਜਰੇ ਜਰ ਸੰਗ ਅਨੂਪ ਤੰਗ ਸੁਰੰਗ ਸੁਵਾਰੇ। ਸਾਹਿਬ ਨੇ ਜ਼ਿਕਰ ਕੀਤਾ ਕਿ ਅੰਤ ਕੋ ਨਾਂਗੇ ਹੀ ਪਾਏ ਪਧਾਰੇ, ਉਹ ਵੀ ਇਸ ਸੰਸਾਰ ਤੋਂ ਇਵੇਂ ਤੁਰ ਗਏ, ਜੋਗੀ ਜਤੀ ਬ੍ਰਹਮਚਾਰੀ ਵੱਡੇ ਵੱਡੇ ਛਤਰਧਾਰੀ, ਛਤਰ ਹੀ ਕੀ ਛਾਇਆ ਕਈ ਕੋਸਲੋ ਚਲਤ ਹੈ, ਵੱਡੇ ਵੱਡੇ ਰਾਜਨ ਕੇ ਦਾਵਤ ਫਿਰਤ ਦੇਸ਼, ਵੱਡੇ ਵੱਡੇ ਰਾਜਨ ਕੇ ਦਰਪ ਕੋ ਦਲਤ ਹੈ, ਮਾਨ ਸੇ ਮਹੀਪ ਔ ਦਲੀਪ ਜੈਸੇ ਛਤਰਧਾਰੀ, ਬਡੋ ਅਭਮਾਨ ਕੁਜ ਦੰਡ ਕੋ ਕਰਤ ਹੈ, ਦਾਰਾ ਸੇ ਦਲੀਸਰ ਦੁਰਯੋਧਨ ਸੇ ਮਾਨਧਾਰੀ, ਭੋਗ ਭੋਗ ਭੂਮੰਤ ਭੂਮ ਮੈਂ ਮਿਲਤ ਹੈ। ਇੱਕ ਉਰਦੂ ਦੇ ਕਵੀ ਦੇ ਬੋਲ ਨੇ, ਜਿਸ ਜਗ੍ਹਾ ਥਾ ਚਮਕਾ ਜਲਸਾ ਅਰ ਖੁਸਰੂ ਕਾ ਮਹੱਲ, ਚੰਦ ਕਬਰੋ ਕੇ ਸਿਵਾ ਅਬ ਤੋਂ ਕੁਛ ਵੀ ਨਹੀਂ, ਗੂੰਜਤੇ ਥੇ ਜਿਨ ਕੇ ਡੰਕੋ ਸੇ ਜ਼ਮੀਨੋ ਆਸਮਾਨ, ਦੌਰ ਖਮੋਸ਼ੀ ਕਾ ਹੂੰ ਨਾ ਹਾਂ ਕੁਛ ਵੀ ਨਹੀਂ। ਭਾਵ ਸਭ ਕੁਝ ਇੱਥੇ ਧਰਿਆ ਧਰਾਇਆ ਰਹਿ ਗਿਆ, ਜਿਹੜੇ ਛਤਰਪਤੀ ਵੀ ਸਨ ਊਠ ਸੁਧਾਰੇ ਛਤਰਪਤ, ਸੰਤਨ ਕਹਿ ਖਿਆਲ, ਪ੍ਰਭੂ ਦੇ ਸੰਤ ਜਨ ਭਗਤ ਜਨ ਗੁਰਮੁਖ ਪਿਆਰਿਆਂ ਦਾ ਇਹ ਖਿਆਲ ਇਹ ਵਿਚਾਰ ਹੈ ਕਿ ਉਹ ਛਤਰਪਤੀ ਵੀ ਕੁਝ ਇੱਥੋਂ ਜਾਣ ਲੱਗਿਆਂ ਨਾਲ ਲੈ ਕੇ ਨਹੀਂ ਗਏ। ਗਰੀਬ ਨਵਾਜ ਜੀ ਨੇ ਆਰੰਭਕ ਜੋ ਪਾਵਨ ਤੁਕਾਂ ਹਨ ਉਹੀ ਰਹਾਓ ਵਾਲੀਆਂ ਨੇ, ਜਿਹਦੇ ਵਿੱਚ ਸ਼ਬਦ ਦਾ ਅੰਤਰੀ ਭਾਵ ਮੇਨ ਆਈਡੀਆ ਹੈ। ਕਹਿੰਦੇ ਧੁਰ ਦੀ ਰੀਤ ਹੈ ਕਿ ਜਿਹੜਾ ਹੰਕਾਰ ਹੈ ਇੱਕ ਦਿਨ ਉਹ ਬਿਨਸਦਾ ਹੈ, ਭਾਵ ਜਿਹੜੀ ਹੰਕਾਰ ਵਾਲੀ ਬੁੱਧ ਹੈ ਉਹ ਇੱਕ ਦਿਨ ਨਾਸ਼ ਹੁੰਦੀ ਹੈ, ਉਹਦਾ ਆਤਮਕ ਜੀਵਨ ਖਤਮ ਹੋ ਜਾਂਦਾ ਹੈ। ਜਿਹਦੇ ਅੰਦਰ ਹਉਮੈ ਹੈ, ਹੰਕਾਰ ਹੈ,
ਵਿਖਿਆ ਵਿਕਰਾਲ
ਹੰਕਾਰੀ ਮਨੁੱਖ ਹਉਮੈ ਦੇ ਵਸ ਹੋ ਕੇ ਬੜੀਆਂ ਜੂਨਾਂ ਵਿੱਚ ਭਟਕਦਾ ਹੈ, ਕਦੇ ਜੰਮਦਾ ਹੈ, ਕਦੇ ਮਰਦਾ ਹੈ। ਭਾਵ ਇਸ ਹਉਮੈ ਰੂਪੀ ਵਿਸ਼ੇ ਵਿਕਾਰਾਂ ਦੀ ਜਿਹੜੀ ਵਿਕਰਾਲ ਬੜੀ ਭੈੜੀ ਅਵਸਥਾ ਹੈ, ਇਹਦੇ ਕਾਰਨ ਇਹ ਜੰਮਦਾ ਤੇ ਮਰਦਾ ਰਹਿੰਦਾ।
ਸਤ ਬਜਨ ਸਾਧੂ ਕਹਿ ਨਿਤ ਜਪ ਹੈ ਗੋਪਾਲ।
ਪ੍ਰਭੂ ਦੇ ਜਿਹੜੇ ਸਾਧੂ ਜਾਣੇ ਨਾ, ਉਹ ਸਦਾ ਸਤ ਬਚਨ ਉਚਾਰਨ ਕਰਦੇ ਨੇ, ਪ੍ਰਭੂ ਦੇ ਸੱਚੇ ਨਾਮ ਨੂੰ ਉਚਾਰਨ ਕਰਦੇ ਨੇ। ਦੁਨੀਆਦਾਰਾਂ ਦੀ ਰਸਨਾ ਤੇ ਚੁਗਲੀ ਵਸਦੀ ਹੈ, ਨਿੰਦਿਆ ਵਸਦੀ ਹੈ, ਦੁਨਿਆਵੀ ਗੱਲਾਂ ਵਸਦੀਆਂ ਨੇ। ਕਿਸੇ ਮਨੁੱਖ ਦੀ ਉਸਤਤ ਭਾਵ ਕਿਸੇ ਦੀ ਜ਼ਬਾਨ ਤੇ ਕਿਸੇ ਮਨੁੱਖ ਦੀ ਵਡਿਆਈ ਬੈਠੀ ਹੈ, ਪਰ ਪ੍ਰਭੂ ਪਿਆਰਿਆਂ ਦੀ ਰਸਨਾ ਤੇ ਕੌਣ ਬੈਠਾ? ਪ੍ਰਭ ਜੀ ਵਸੈ ਸਾਧ ਕੀ ਰਸਨਾ। ਸਾਧੂ ਉਹ ਹੈ ਜਿਹਦੀ ਰਸਨਾ ਤੇ ਪਰਮੇਸ਼ੁਰ ਦੀ ਵਡਿਆਈ ਵਸਦੀ ਹੈ, ਜਿਹੜਾ ਪਰਮੇਸ਼ੁਰ ਦੀ ਉਸਤਤ ਕਰਦਾ ਹੈ। ਤੇ ਜਦੋਂ ਕੋਈ ਕਿਸੇ ਵਿਅਕਤੀ ਦੀ, ਕਿਸੇ ਮਿਥਿਆ ਦੀ ਉਸਤਤ ਕਰੇ, ਸਮਝ ਲੈਣਾ ਉਹ ਸਾਧੂ ਨਹੀਂ ਹੈ, ਉਹ ਸੰਤ ਨਹੀਂ ਹੈ, ਕਿਉਂਕਿ ਪ੍ਰਭੂ ਪਿਆਰਿਆਂ ਦੀ ਰਸਨਾ ਤੇ ਪਰਮੇਸ਼ੁਰ ਦੀ ਵਡਿਆਈ ਵਸਦੀ ਹੈ। ਪ੍ਰਭ ਜੀ ਵਸੈ ਸਾਧ ਕੀ ਰਸਨਾ, ਉਹ ਜੋ ਵੀ ਬੋਲਦੇ ਨੇ ਉਹ ਮਾਲਕ ਦੇ ਗੁਣ ਹੋਣਗੇ, ਪ੍ਰਭੂ ਦੀਆਂ ਵਡਿਆਈਆਂ ਹਨ।
ਸਿਮਰ ਸਿਮਰ ਨਾਨਕ ਤਰੇ ਹਰ ਕੇ ਰੰਗ ਲਾਲ।
ਇਸ ਕਰਕੇ ਇਹ ਨਾਨਕ ਜੀਵ, ਉਹ ਸਾਧੂ ਜਨ, ਗੁਰਮੁਖ ਪਿਆਰੇ, ਪ੍ਰਭੂ ਭਗਤ ਮਾਲਕ ਨੂੰ ਸਿਮਰ ਸਿਮਰ ਕੇ, ਜਦੋਂ ਮਾਲਕ ਦੇ ਨਾਮ ਸਿਮਰਨ ਵਾਲੇ ਗੂੜੇ ਰੰਗ ਵਿੱਚ ਰੰਗੇ ਜਾਂਦੇ ਨੇ, ਇਹ ਨਾਨਕ ਉਹ ਫਿਰ ਭਾਵ ਸਾਗਰ ਤੋਂ ਤਰ ਜਾਂਦੇ ਨੇ, ਭਾਵ ਉਹਨਾਂ ਦਾ ਪਾਰ ਉਤਾਰਾ ਹੋ ਜਾਂਦਾ ਹੈ। ਉਹ ਆਪ ਵੀ ਤਰਦੇ ਨੇ ਤੇ ਹੋਰਨਾਂ ਨੂੰ ਵੀ ਮਾਨੋ ਤਾਰਦੇ ਨੇ। ਉਹਨਾਂ ਬਾਰੇ ਫਿਰ ਕਿਹਾ ਭਾਈ ਗੁਰਦਾਸ ਜੀ ਨੇ, ਬਲਹਾਰੀ ਤਿੰਨਾਂ ਗੁਰਸਿੱਖਾਂ ਆਪ ਤਰਨ ਤਰੇਨ ਸਿਰਠਾ। ਜੇ ਭਾਈ ਮੰਝ ਤਰਿਆ ਤੇ ਗੁਰੂ ਸਾਹਿਬ ਨੇ ਵਡਿਆਈ ਦਿੱਤੀ, ਮੰਝ ਪਿਆਰਾ ਗੁਰੂ ਕੋ ਗੁਰੂ ਮੰਝ ਪਿਆਰਾ, ਮੰਝ ਗੁਰੂ ਕਾ ਬੋਹਿਥਾ ਜਗ ਲੰਘਣਹਾਰਾ, ਜਿੰਨੀ ਨਾਮ ਧਿਆਇਆ ਗਏ ਮਸ਼ਕਤ ਘਾਲ, ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ। ਉਹ ਆਪ ਵੀ ਤਰਦੇ ਨੇ ਤੇ ਹੋਰਨਾਂ ਦਾ ਵੀ ਪਾਰ ਉਤਾਰਾ ਕਰਾ ਜਾਂਦੇ ਨੇ, ਤੇ ਜਿਹੜੇ ਆਪ ਡੁੱਬਣ ਉਹ ਦੂਜਿਆਂ ਨੂੰ ਵੀ ਲੈ ਬਹਿੰਦੇ ਨੇ। ਇਸ ਕਰਕੇ ਆਪਾਂ ਭਲੇ ਪੁਰਸਾਂ ਦੀ ਸੰਗਤ ਕਰਨੀ ਹੈ। ਸੇ ਗੁਰਮੁਖ ਪਿਆਰੇ ਮੇਲ, ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤਾਵੇ, ਜਿਨ੍ਹਾਂ ਨੂੰ ਮਿਲ ਕੇ ਤੇਰੀਆਂ ਵਡਿਆਈਆਂ ਕੀਤੀਆਂ ਜਾਣ। ਸਤਿਗੁਰੂ ਕਿਰਪਾ ਕਰਨ, ਕੋਟਾਨਕੋਟ ਸ਼ੁਕਰ ਅਕਾਲ ਪੁਰਖ ਵਾਹਿਗੁਰੂ ਜੀ ਦਾ, ਸਾਹਿਬ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦਾ, ਆਪ ਸਾਰੀਆਂ ਸੰਗਤਾਂ ਦਾ, ਬੇਅੰਤ ਪ੍ਰਕਾਰ ਦੀਆਂ ਹੋਈਆਂ ਭੁੱਲਾਂ ਤੋਂ ਖਿਮਾ ਕਰ ਦੇਣਾ। ਆਓ ਪਾਵਨ ਗੁਰ ਸ਼ਬਦ ਦੀਆਂ ਸੰਪੂਰਨਤਾ ਵਾਲੀਆਂ ਤੁਕਾਂ ਦਾ ਪਾਠ ਇੱਕ ਵਾਰ ਫਿਰ ਸਰਵਣ ਕਰੀਏ।
ਸਤਿ ਬਚਨ ਸਾਧੂ ਕਹਿ ਨਿਤ ਜਪ ਹੈ ਗੋਪਾਲ, ਸਿਮਰ ਸਿਮਰ ਨਾਨਕ ਤਰੇ ਹਰ ਕੇ ਰੰਗ ਲਾਲ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।